सतगुर ते जो जी भाई सबको मीत हम आपन कीना हम सब ना के साजन दूर प्राइश मन का मिर्हा ता मेल पियो मेरे राजन बिनश्या टीठा अमृत उठा शब्द लगो गुरु मीठा जंतन मैयल सर्व निवासी नानक रामैया बंदन ते चुटकाए जी कर कृपा दिए
करके समय सफला किया जाए और गुरु बाबा जी की शिक्षा टीचिंग ऑफ गुरु नानक जो के तमाम जीवां वास्ते लोग सुखी पर लोग सहेले बनाने वाली है उसनु ध्यान दे के सुनिया जाए जो ध्यान दे के सुनिया जाएगा उससे अमल करना सुखैन हो जाया करगा जी गल समझ ही ना आवे उससे अमल कैसे हो सकता करता पहले ध्यान दे के सुनना ही होया करता अज विद्या का जमाना है स्कूलों कॉलेजों में पढ़ने वाले बहुत सारे प्रोफेसर या उस्ताद भी सत्संग आए होंगे बच्चे पढ़ने वाले कॉलेजों स्कूलों में भी आए होंगे पता ही है जेड़े बच्चे जेड़े स्टूडेंट्स ध्यान दे के ਕਲਾਸ ਅਟੈਂਡ ਕਰਦੇ ਹਨ ਉਹਨਾਂ ਦੇ ਰਿਜ਼ਲਟ ਬੜੇ ਚੰਗੇ ਦੇਖੀ ਨੇ, ਅੱਛੇ ਡਿਵੀਜ਼ਨ ਦੇਖਣ ਵਿੱਚ ਆਉਂਦੇ ਹਨ। ਜਿਹੜੇ ਲਾਪਰਵਾਹੀ ਦੇ ਵਿੱਚ ਸਿਰਫ ਆਪਾਂ ਟਾਈਮ ਪਾਸ ਕਰਨ ਵਾਸਤੇ ਹੀ ਘਰੋਂ ਜਾਂਦੇ ਹਨ, ਫੀਸਾਂ ਲੈਂਦੇ ਹਨ, ਘਰ ਦੀਆਂ ਅੱਖਾਂ ਵਿੱਚ ਕੱਟਾ ਪਾਉਂਦੇ ਹਨ, ਉਹ ਆਪਣੇ ਆਪ ਨੂੰ ਧੋਖਾ ਨਹੀਂ ਦਿੰਦੇ, ਉਹ ਸਾਰਿਆਂ ਆਪਣੇ ਸੰਬੰਧੀਆਂ ਨੂੰ ਵੀ ਧੋਖਾ ਦਿੰਦੇ। ਅਤੇ ਇਸੀ ਤਰ੍ਹਾਂ ਆਓ, ਇਹ ਵੀ ਗੁਰੂ ਬਾਬੇ ਦਾ ਸਕੂਲ ਹੈ, ਕਾਲਜ ਹੈ। ਜਿਤਨੇ ਛੋਟੇ ਤੋਂ ਵੱਡੇ ਲਾ ਕੇ ਜਿਤਨੇ ਵੀ ਸਤਸੰਗੀ ਮਾਨੋ ਸਾਰੇ ਹੀ ਵਿਦਿਆਰਥੀ ਉਹ ਉੱਥੇ ਇਕੱਲੀ ਇਕੱਲੀ ਕਲਾਸ ਹੋਇਆ ਕਰਦੀ ਹੈ। ਇੱਥੇ ਪਹਿਲੀ ਤੋਂ ਲਾ ਕੇ ਐਮਏ ਤੱਕ ਸਾਰੀਆਂ ਕਲਾਸਾਂ ਦੇ ਸਟੂਡੈਂਟ ਹੁੰਦੇ ਹਨ। ਫਰਕ ਇੰਨਾ ਕੀ ਹੁੰਦਾ, ਪ੍ਰਾਇਮਰੀ ਮੈਟ੍ਰਿਕ BA ਐਮਏ ਉੱਥੇ ਤਾਂ ਇਕੱਲੀ ਇਕੱਲੀ ਕਲਾਸ ਲੈਂਦੇ ਹਨ, ਇਕੱਲੀ ਇਕੱਲੀ ਕਲਾਸ ਅਟੈਂਡ ਕਰਦੇ ਹਨ ਸਟੂਡੈਂਟਸ, ਇਕੱਲੀ ਇਕੱਲੀ ਟੱਲੀ ਵੱਜਦੀ ਹੈ। ਲੇਕਿਨ ਇੱਥੇ ਇਹੋ ਜਿਹਾ ਅਸੂਲ ਹੈ, ਸਾਰੀਆਂ ਕਲਾਸਾਂ ਇਕੱਠੀਆਂ ਹੀ ਹੁੰਦੀਆਂ। ਸੋ ਇਸ ਵਾਸਤੇ ਆਓ ਸਾਰੇ ਹੀ ਧਿਆਨ ਦੇ ਕੇ ਸੁਣ, ਆਪਣੇ ਖਿਆਲ ਨੂੰ ਬਾਹਰ ਰੋਕਣਾ, ਹਰ ਇੱਕ ਦਾ ਪਰਮ ਧਰਮ ਹੈ। ਇਸ ਵਕਤ ਦੇ ਵਿੱਚ ਸੋ ਪੈਂਦੀ ਹੈ, ਇਹ ਆਵਾਜ਼ ਪੈਂਦੀ ਹੈ, ਜਾਣਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਬਾਰ ਨੂੰ, ਔਰ ਕੁਛ ਲਾਹਾ ਕੱਟਣਾ ਹੈ। ਜਦੋਂ ਇਹ ਚਿੱਤ ਖਿਆਲ ਆਉਂਦਾ ਔਰ ਸ਼ਰਧਾ ਚਿੱਤ ਵਿੱਚ ਉਪਜਦੀ ਹੈ, ਉਸ ਵਕਤ ਤੋਂ ਹੀ ਫੁੱਲਾਂ ਦੀ ਉਤਪਤੀ ਸ਼ੁਰੂ ਹੋ ਜਾਂਦੀ ਹੈ। ਜਦੋਂ ਕਦਮ ਉਠਾਈਦਾ ਹੈ, ਜਿਤਨੇ ਕਦਮ ਸ਼ਰਧਾ ਸਿਦਕ ਵਿਸ਼ਵਾਸ ਨਾਲ ਕੋਈ ਮਾਈ ਭਾਈ ਸ਼ਰਧਾਲੂ ਚੱਲ ਕੇ ਆਉਂਦਾ, ਉਤਨੇ ਅਸ਼ਮੇਰ ਜਗਾਂ ਦਾ ਫਲ ਗੁਰੂ ਬਾਬੇ ਦੇ ਦਰਬਾਰ ਨੂੰ ਉਜਰੇ ਪੈਂਦਾ ਹੈ। ਗੁਰੂ ਦੇ ਦਰਸ਼ਨ ਕੀਤੇ ਆ, ਬਿਨ ਜਨਮਾਂ ਦੀ ਪਾਪਾਂ ਨੂੰ ਕੀ ਮਲ ਦੀ ਨਿਵਿਰਤੀ, ਐਸੇ ਹੁੰਦੀ ਹੈ ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਾਇਆ, ਉਸਦੀ ਮੈਲ ਦੂਰ ਹੁੰਦੀ ਹੈ। ਗੁਰੂ ਨੂੰ ਨਮਸਕਾਰ ਕੀਤੇ ਆ, ਪੁੱਠੇ ਲੇਖਾਂ ਦਾ ਸਿੱਧੇ ਹੋਣਾ ਐਸੇ ਹੁੰਦਾ ਹੈ ਜਿਵੇਂ ਮੋਹਰਾਂ ਦੇ ਉੱਪਰ ਪੁੱਠੇ ਅੱਖਰ ਲਿਖੇ ਹੁੰਦੇ ਨੇ, ਸਹੀ ਲਗਾ ਕੇ ਉਹਨਾਂ ਨੂੰ ਪੁੱਠਾ ਕਰਕੇ ਕਾਗਜ਼ ਤੇ ਲਗਾਇਆ ਜਾਂਦਾ, ਉਹੀ ਅੱਖਰ ਸਿੱਧੇ ਹੋ ਜਾਂਦੇ ਹਨ। ਜਿਵੇਂ ਪੁਰਾਣੇ ਨੂੰ ਮੱਥੇ ਦੇ ਪੁੱਠੇ ਅੱਖਰ ਲਿਖੇ ਹੁੰਦੇ ਨੇ ਜਿਹੜੇ ਮਾੜੇ ਕਰਮਾਂ ਦੇ, ਉਹ ਗੁਰੂ ਨੂੰ ਨਮਸਕਾਰ ਕੀਤੇ ਸਿੱਧੇ ਹੋ ਜਾਂਦੇ। ਸੋ ਗੁਰਬਾਣੀ ਪੜ੍ਹਨ ਸੁਣਨ ਦਾ ਬਹੁਤ ਹੀ ਵੱਡਾ ਫਲ ਹੈ, ਕਈ ਕੋਟ ਜਗ ਫਲਾਂ ਸੁਣ ਗਾਵਣ ਹਾਰੇ ਰਾਮ, ਕਰੋੜਾਂ ਯੁੱਗਾਂ ਦਾ ਫਲ ਗੁਰਬਾਣੀ ਪੜ੍ਹਨ ਸੁਣਨ ਦਾ ਹੈ, ਥੋੜਾ ਜਿਹਾ ਨਹੀਂ ਹੈ, ਕਰੋੜਾਂ ਦਾ। ਇੱਕ ਛਿਣ ਮਾਤਰ ਬਿਰਤੀ ਦੀ ਇਕਾਗਰਤਾ ਹਰੀ ਜਸ ਦੇ ਵਿੱਚ ਹੋ ਜਾਏ ਤਾਂ ਕਰੋੜ ਅਸਮੇਤ ਜਗ ਦਾ ਫਲ ਦੱਸੇ ਹੈ। ਇੱਕ ਛਿਣ ਕਹਿੰਦੇ ਨੇ ਇੱਕ ਸੈਕਿੰਡ ਨੂੰ, ਇੱਕ ਅੱਖ ਦੇ ਖੁੱਲਣ ਮੀਟਣ ਮਾਤਰ ਦੇ ਸਮੇਂ ਨੂੰ, ਇੱਕ ਸੈਕਿੰਡ ਜਿਹੜਾ ਹੁੰਦਾ ਹੈ ਯਾਨੀ 60 ਸੈਕਿੰਡਾਂ ਦਾ ਇੱਕ ਮਿੰਟ ਹੁੰਦਾ ਹੈ, 60 ਮਿੰਟਾਂ ਦਾ ਇੱਕ ਘੰਟਾ ਹੁੰਦਾ ਹੈ, ਇੱਕ ਮਿੰਟ ਵਿੱਚ 60 ਕਰੋੜ ਜੱਗਾਂ ਦਾ ਫਲ। ਸੋ ਇੱਕ ਘੰਟੇ ਦਾ 60 ਨਾਲ ਹੋਰ ਜ਼ਰਬ ਦਿਓ, ਜਿਤਨਾ ਸਮਾਂ ਲੱਗੇਗਾ ਬਿਰਤੀ ਟਿਕਾ ਕੇ ਉਤਨੇ ਹੀ ਜੱਗਾਂ ਦਾ ਫਲ ਹਿਸਾਬ ਲਗਾ ਲਓ, ਬੜੇ ਬਣੇ ਹੋਣਗੇ ਵਿੱਚ ਭਰੋਸਾ। ਕਿਤਨਾ ਮਹਾਨ ਫਲ ਹੈ, ਖੇਚਲ ਕੁਛ ਵੀ ਨਹੀਂ, ਕਸ਼ਟ ਕੁਛ ਵੀ ਨਹੀਂ, ਠੰਡ ਹੈ ਗਰਮੀ ਹੈ, ਗਰਮੀ ਚ ਪੱਖੇ ਚੱਲਦੇ ਨੇ, ਠੰਡ ਹੁੰਦੀ, ਬੁੱਕਾ ਮਾਰ ਕੇ ਧੁੱਪ ਚ ਬੈਠੇ ਹੁੰਦੇ, ਕੋਈ ਕਸ਼ਟ ਨਹੀਂ। ਜਲ ਸਾਰੀ ਦੁਨੀਆਂ ਤਾਪਣ ਨਾਲ ਬਹੁਤਾ ਮਹਾਨ ਫਲ ਦੱਸਿਆ ਇਸਦਾ ਸਤਸੰਗ ਦਾ। ਅਤੇ ਆਓ ਆਪਣੇ ਸਮੇਂ ਨੂੰ ਸਫਲਾ ਕਰੋ, ਰਚਨਾ ਕਰਕੇ ਸਾਰੇ ਸ਼ਬਦ ਵਿੱਚ ਬੋਲਦੇ ਰਿਹਾ ਕਰੋ, ਕੰਨਾਂ ਨੂੰ ਸੁਣਨ ਵਿੱਚ ਲਗਾ ਦਿਓ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਜਾਣ ਦੀ ਇਜਾਜ਼ਤ ਨਾ ਦਿਓ, ਬੁੱਧ ਨਾਲ ਵਿਚਾਰ ਕਰੀ ਚੱਲੋ, ਇਉਂ ਮਨ ਟਿਕ ਜਾਂਦਾ ਹੈ। ਉਸ ਟਿਕਾ ਦਾ ਇਤਨਾ ਮਹਾਨ ਫਲ ਵੀ ਹੈ, ਔਰ ਤੁਰਤ ਮਨ ਦੀ ਸ਼ਾਂਤੀ, ਵਿਸ਼ਵ ਮਾਇੰਡ ਮਨ ਦੀ ਠੰਡ, ਜਿਹਦੇ ਵਾਸਤੇ ਸਵਰਗ ਦੇ ਰਾਜੇ ਇੰਦਰ ਵਰਗੇ ਵੀ ਤੜਪਦੇ ਨੇ, ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੈ। ਉਸੀ ਵਕਤ ਜਦੋਂ ਮਨ ਟਿਕ ਜਾਂਦਾ, ਉਸੀ ਵਕਤ ਸ਼ਾਂਤੀ ਪ੍ਰਾਪਤ ਹੁੰਦੀ ਹੈ। ਤਾਂ ਤੇ ਆਓ ਇਉਂ ਸਮੇਂ ਨੂੰ ਸਫਲੇ ਕਰੋ, ਇਉਂ ਸਾਰੇ ਸ਼ਬਦ ਵਿੱਚ ਅਖੀਰ ਤੱਕ ਪਿੱਛੇ ਤੱਕ ਸਾਰੇ ਬੋਲਿਆ ਕਰੋ। ਜੇ ਤੂੰ ਨਾਮ ਨਾ ਜਪੇ ਜੇ ਬਾਮੇ
ਮੇਰੇ
ਕੱਟੀ ਹੈ ਹਰ ਹਾਂ ਵਿਸਰੈ ਗੋਬਿੰਦ ਰਾਏ ਦਿਨੋ ਦਿਨ ਕੱਟੀ ਹੈ ਜਿਹੜੀ ਜ਼ਬਾਨ ਹਰੀ ਜਸ ਨਹੀਂ ਕਰਦੀ ਉਹਨੂੰ ਛੋਟੀ ਛੋਟੀ ਕਰਕੇ ਕੱਟ ਦੇਣ ਵਾਸਤੇ ਤਾਕੀਦ ਕਰਦੇ ਹਨ ਜਿਹੜੇ ਨੇਤਰ ਸਾਧ ਸਾਧਨ ਸੰਪੰਨ ਪੁਰਸ਼ ਉਹਨਾਂ ਦੇ ਦਰਸ਼ਨ ਨਹੀਂ ਕਰਦੇ ਖੋਟੀ ਨਿਗਾਹੀ ਦੇਖਣ ਵਾਲੇ ਨੂੰ ਉਹਨਾਂ ਨੂੰ ਦੁਖੀਏ ਦੱਸਿਆ ਹੈ ਜਿਹੜੇ ਕੰਨਾਂ ਦੇ ਨਾਲ ਹਰੀ ਜਸ ਨਹੀਂ ਸੁਣੀਦਾ ਨਿੰਦਿਆ ਚੁਗਲੀ ਝੂਠ ਮੂਠ ਖਿੱਚ ਪਿੱਛ ਸੁਣੀਦਾ ਉਹਨਾਂ ਚ ਕਹਿੰਦੇ ਸਿੱਕਾ ਢਾਲ ਦੋ ਚੰਗਾ ਹੈ। ਇਸ ਕਰਕੇ ਆਓ ਇਸ ਸਰੀਰ ਨੂੰ ਸਫਲਾ ਕਰੋ। ਜਿਵੇਂ ਕੋਈ ਜ਼ਿਮੀਂਦਾਰ ਆਪਣੇ ਖੇਤ ਵਿੱਚ ਜਾ ਕੇ ਖੇਤੀ ਪੱਤੀ ਦੇ ਜਿਹੜੇ ਉਹਦੇ ਕੰਮ ਕਰਨ ਦੇ ਸੰਦ ਹਨ ਉਹਨਾਂ ਦੁਆਰਾ ਕੰਮ ਕਰਕੇ ਲਾਭ ਉਠਾਉਂਦਾ ਹੁੰਦਾ ਹੈ ਤੇ ਜੇ ਨਾ ਕਰੇ ਘਾਟੇ ਵਾਲਾ ਸ਼ਬਦ ਉਹਨੂੰ ਕੋਈ ਪਸੰਦ ਨਹੀਂ ਕਰਦਾ ਚੰਗਾ ਨਹੀਂ ਸਮਝਦਾ। ਜਾਂ ਕੋਈ ਕਾਰੀਗਰ ਆਪਣੇ ਕਾਰਖਾਨੇ ਵਿੱਚ ਜਾ ਕੇ ਜਿਹੜੇ ਕੰਮ ਕਾਰ ਕਰਨ ਦੇ ਟੂਲਸ ਹਨ ਕਰਨ ਹਨ ਔਜ਼ਾਰ ਹਨ ਉਹਨਾਂ ਨਾਲ ਕੰਮ ਕਰਕੇ ਫਾਇਦਾ ਉਠਾਉਂਦਾ, ਅਗਰ ਉਹ ਕੰਮ ਨਾ ਕਰੇ ਉਹਨੂੰ ਸਾਰੇ ਹੀ ਬੁਰਾ ਸਮਝਦੇ। ਇਸੀ ਤਰ੍ਹਾਂ ਹੀ ਇਹ ਜੀਵਾਤਮਾ ਰੂਪੀ ਕਾਰੀਗਰ ਇਸ ਸੰਸਾਰ ਵਿੱਚ ਲੱਖ 84 ਜੋਨ ਦਾ ਗੇੜਾ ਕੱਟ ਕੇ ਮਾਨੁੱਖ ਦੇ ਮਾਨੁੱਖ ਸਰੀਰ ਰੂਪੀ ਕਾਰਖਾਨੇ ਵਿੱਚ ਆਇਆ ਹੋਇਆ। ਪੰਜ ਪ੍ਰਾਣ ਪੰਜ ਕਰਮਿੰਦਰੇ, ਪੰਜ ਗਿਆਨਿੰਦਰੇ, ਮਨ ਬੁੱਧ ਇਹ ਟੂਲਸ ਮਿਲੇ ਹੋਏ ਹਨ। ਇਹਨਾਂ ਦੁਆਰਾ ਸੇਵਾ ਭਗਤੀ ਕਰਕੇ ਇਸਨੇ ਪ੍ਰਭੂ ਪ੍ਰਾਪਤੀ ਦਾ ਕਾਰਜ ਕਰਨਾ ਹੈ। ਅਗਰ ਐਸਾ ਨਾ ਕੀਤਾ ਜਾਏ ਤਾਂ ਇਹਦਾ ਮਾਨੁਖ ਤਨ ਧਾਰਿਆ ਵਿਅਰਥ ਹੈ। ਮਾਨੁਖ ਤਨ ਧਾਰਨ ਦਾ ਪ੍ਰਯੋਜਨ, ਏਮ ਆਫ ਦਾ ਲਾਈਫ, ਜ਼ਿੰਦਗੀ ਦਾ ਉਦੇਸ਼, ਮਾਨੁਖ ਸਰੀਰ ਦਾ ਪ੍ਰਯੋਜਨ ਇਹੀ ਕੁਛ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮੇਣਕੀ ਇਹ ਤੇਰੀ ਵਰੀਆ, ਅਬਰ ਕਾਜ ਤਰ ਕਿਤੇ ਨਾਕਾਮ, ਮਿਲ ਸਾਧ ਸੰਗਤ ਹਜ ਕੇਵਲ ਨਾਮ। ਮਾਨੁਖ ਦੇ ਵਿੱਚ ਆ ਕੇ ਪ੍ਰਭੂ ਪ੍ਰਾਪਤੀ ਕਰੋ ਸਤਸੰਗਤ ਦੁਆਰਾ, ਗੁਰੂ ਸ਼ਰਨ ਵਿੱਚ ਆ ਕੇ ਸੇਵਾ ਭਗਤੀ ਕਰਕੇ, ਤਦ ਇਹ ਮਾਨੁਖ ਤਨ ਸਫਲਾ ਹੁੰਦਾ ਹੀ ਫਰਮਾਉਂਦੇ ਹੈ। ਇਹੋ ਤੇਰੀ ਵਾਰੀ ਗੋਬਿੰਦ ਧਾਰ ਕੇ ਖਾਓ ਪੀਓ, ਇਦੋਂ ਜ਼ਿਆਦਾ ਕੁਛ ਨਹੀਂ ਪ੍ਰਯੋਜਨ। ਲੇਕਿਨ ਇਹ ਸਿਆਲਾਤ ਬਿਲਕੁਲ ਗਲਤ ਔਰ ਨਿਰਮੂਲ ਹਨ। ਮਾਨੁਖ ਸਰੀਰ ਇਸ ਜੀਵਾਤਮਾ ਨੂੰ ਕੁਛ ਦੇਰ ਵਾਸਤੇ ਮਿਲਿਆ ਹੋਇਆ, ਫਿਰ ਇਸ ਤੋਂ ਖੋਹ ਲਿਆ ਜਾਏਗਾ, ਇਹ ਅਵਸਥਾਵਾਂ ਬਦਲਦਾ ਚਲਾ ਜਾਂਦਾ ਹੈ। ਪਹਿਲੇ ਬਚਪਨ ਆਉਂਦੀ ਹੈ, ਫਿਰ ਯੁਵਾ ਅਵਸਥਾ ਆਉਂਦੀ ਹੈ, ਜਵਾਨੀ ਆਉਂਦੀ ਹੈ, ਫਿਰ ਬੁਢਾਪਾ ਆਉਂਦਾ, ਫਿਰ ਮਰ ਜਾਂਦਾ ਹੈ। ਸੋ ਇਹ ਅਵਸਥਾਵਾਂ ਸਰੀਰ ਦੀਆਂ ਹਨ, ਲੇਕਿਨ ਜੀਵਾਤਮਾ ਜਿਹੜਾ ਹੈ ਉਹ ਮਰਦਾ ਨਹੀਂ ਹੈ, ਉਹ ਹੋਰ ਸਰੀਰ ਧਾਰਨ ਕਰ ਲੈਂਦੇ ਕੀਤੇ ਕਰਮਾਂ ਦੇ ਮੁਤਾਬਕ। ਸਰੀਰ ਨੂੰ ਤਿਆਗ ਦੇਣ ਦਾ ਨਾਮ ਮਰਨਾ ਰੱਖਿਆ ਹੋਇਆ ਹੈ, ਹੋਰ ਸਰੀਰ ਧਾਰਨ ਕਰ ਲੈਣਾ ਉਹਨੂੰ ਜੰਮਣਾ ਕਹਿੰਦੇ ਹਨ। ਇਹ ਸਿਲਸਿਲਾ ਉਤਨੀ ਦੇਰ ਤੱਕ ਨਹੀਂ ਖਤਮ ਹੁੰਦਾ ਜਿੰਨੀ ਦੇਰ ਤੱਕ ਇਹ ਜੀਵਾਤਮਾ ਰੂਪੀ ਬੂੰਦ ਬ੍ਰਹਮ ਰੂਪੀ ਸਮੁੰਦਰ ਨੂੰ ਮਿਲ ਨਹੀਂ ਜਾਂਦੀ। ਬੂੰਦ ਦੀ ਦੁਰਦਿਸ਼ਾ ਉਤਨੀ ਦੇਰ ਤੱਕ ਨਹੀਂ ਖਤਮ ਹੁੰਦੀ ਜਿੰਨੀ ਦੇਰ ਤੱਕ ਸਮੁੰਦਰ ਵਿੱਚ ਨਹੀਂ ਜਾਂਦੀ ਹੈ। ਆਓ, ਮਨੁੱਖ ਤਨ ਮਨੁੱਖ ਸਰੀਰ ਇਸ ਵਾਸਤੇ ਮਿਲੇ, ਇਹੀ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਦਰਵਾਜ਼ਾ ਹੈ, ਖੁੱਲ੍ਹਾ ਗੇਟ ਹੈ, ਹੋਰ ਕਿਸੇ ਜੁਨੀਆਂ ਦੇ ਦਰਵਾਜ਼ੇ ਖੁੱਲ੍ਹੇ ਨਹੀਂ। ਉਹਨਾਂ ਵਿੱਚ ਪ੍ਰਾਪਤੀ ਦਾ ਉਹ ਉਪਾਅ ਹੀ ਨਹੀਂ ਕਰ ਸਕਦਾ, ਉਹ ਬੁੱਧ ਹੀ ਨਹੀਂ, ਉਹ ਸਮਝ ਹੀ ਨਹੀਂ ਮਿਲੀ ਜਿਸ ਕਰਕੇ ਪ੍ਰਭੂ ਪ੍ਰਾਪਤੀ ਹੋ ਸਕੇ। ਆਓ, ਇਸ ਵਾਸਤੇ ਮਨੁੱਖ ਦੇ ਮਿਲੀ ਹੋਈ, ਜਿਨ੍ਹਾਂ ਨੇ ਇਸ ਮਨੁੱਖ ਸਰੀਰ ਵਿੱਚ ਆ ਕੇ ਇਹ ਕਾਰਜ ਕੀਤਾ ਉਹ ਦੁਨੀਆਂ ਦੇ ਵਿੱਚ ਕੋਟੀ ਦੇ ਬੰਦੇ ਹੋਏ, ਆਪ ਹੀ ਨਹੀਂ ਤਰੇ ਬੇਅੰਤ ਦੁਨੀਆ ਦਾ ਉਧਾਰ ਕਰਨ ਸਮਰੱਥ ਹੋਏ। ਅੱਜ ਉਹ ਜੇ ਮਹਾਂਪੁਰਸ਼ਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਹੀ ਆਪ ਇਕੱਠੇ ਹੋਏ। ਉਹਨਾਂ ਨੇ ਆਪਣੇ ਜੀਵਨ ਨੂੰ ਸੇਵਾ ਭਗਤੀ ਕਰਕੇ ਉੱਚ ਅਵਸਥਾ 'ਤੇ ਪਹੁੰਚਾਇਆ, ਪ੍ਰਭੂ ਦੇ ਵਿੱਚ ਭੇਦ ਕੀਤਾ ਔਰ ਬੇਅੰਤ ਜੀਵਾਂ ਦੇ ਉਧਾਰ ਦਾ ਸਾਧਨ ਬਣੇ, ਬੇਅੰਤ ਜੀਵਾਂ ਨੂੰ ਪ੍ਰਭੂ ਨਾਲ ਜੋੜਿਆ। ਸੋ ਕੁਛ ਚਿਰ ਇਸ ਸਰੀਰ ਵਿੱਚ ਰਹਿ ਕੇ ਸੋ ਆਪ ਇਸ ਪੰਜ ਭੂਤ ਵਿਚੋਲੇ ਨੂੰ ਤਿਆਗ ਕੇ ਇਹਨੂੰ ਪਰਮਾਤਮਾ ਦੇ ਵਿੱਚ ਲਿਵਲੀਨ ਹੋ ਗਏ। ਜਿਵੇਂ ਜਲ ਮੇਂ ਜਲ ਆਏ ਖਟਾਨਾ, ਜਿਵੇਂ ਜਿਵੇਂ ਜੋਤੀ ਸੰਗ ਜੋਤ ਸਮਾਨਾ, ਜਿਉਂ ਮਿਲ ਗਏ। ਇਸ ਤਰੀਕੇ ਸਿਰ ਆਓ ਜਿਨ੍ਹਾਂ ਨੇ ਪ੍ਰਭੂ ਨੂੰ ਪ੍ਰਾਪਤ ਕੀਤਾ ਹੈ। ਇਸ ਮਨੁੱਖ ਤਨ ਧਾਰ ਕੇ ਤਿੰਨ ਗੱਲਾਂ ਜਿਸ ਨੂੰ ਮਿਲ ਗਈਆਂ ਉਹਦਾ ਮਨੁੱਖ ਤਨ ਧਾਰਿਆ ਸਫਲਾ ਹੋ ਜਾਂਦਾ ਹੈ, ਸੁਖੀ ਹੋ ਜਾਂਦਾ, ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ ਹੈ। ਸੋ ਇੱਕ ਤਾਂ ਮਨੁੱਖ ਤਨ ਇਹ ਤਾਂ ਮਿਲੇ ਹੋਇਆ ਹੈ, ਦੂਜਾ ਇਹਦੇ ਚਿੱਤ ਵਿੱਚ ਸਾਰੇ ਦੁੱਖਾਂ ਤੋਂ ਬਰੀ ਹੋਣ ਦੀ ਇੱਛਾ ਪੈਦਾ ਹੋ ਜਾਵੇ। ਦੁੱਖਾਂ ਤੋਂ ਬਰੀ ਹੋਣ ਦੀ ਇੱਛਾ ਹਰੇਕ ਇਨਸਾਨ ਦੇ ਚਿੱਤ ਵਿੱਚ ਹੈ, ਪਰ ਸਾਰੇ ਦੁੱਖਾਂ ਤੋਂ ਬਰੀ ਹੋਣਾ, ਇੱਕ ਨੂੰ ਭੁੱਖ ਲੱਗੀ ਹੈ ਰੋਟੀ ਖਾ ਕੇ ਕਹਿੰਦੇ ਬਸ ਇੰਨੇ ਨਾਲ ਹੀ ਤ੍ਰਿਪਤ ਹੋ ਗਿਆ, ਫਿਰ ਚਾਰ ਪਹਿਰ ਪਿੱਛੋਂ ਫਿਰ ਭੁੱਖ ਲੱਗੀ ਹੋਊਗੀ, ਉਹ ਸਾਰੇ ਦੁੱਖਾਂ ਤੋਂ ਬਰੀ ਕਿਵੇਂ ਹੋ ਗਿਆ? ਕੱਪੜਾ ਨਹੀਂ ਮਿਲਦਾ, ਸਰਦੀ ਲੱਗਦੀ ਹੈ, ਕੋਈ ਕੱਪੜਾ ਮਿਲ ਗਿਆ, ਥੋੜ੍ਹੀ ਦੇਰ ਬਾਅਦ ਕੱਪੜਾ ਫਟ ਗਿਆ, ਫਿਰ ਕੱਪੜੇ ਦੀ ਲੋੜ ਪੈ ਜਾਊਗੀ। ਸੋ ਇਹੀ ਜਿਹੀਆਂ ਨੇ ਅਵਸਥਾ ਪ੍ਰਾਪਤ ਹੋ ਜਾਵੇ, ਫਿਰ ਦੁੱਖ ਹੀ ਨਾ ਆ ਕੇ ਲੱਗੇ। ਉਹ ਪ੍ਰਭੂ ਪ੍ਰਾਪਤੀ ਹੀ ਹੈ, ਜਿਸ ਨੂੰ ਪ੍ਰਾਪਤ ਹੋ ਜਾਵੇ ਫਿਰ ਦੁੱਖ ਆ ਕੇ ਲੱਗਦਾ ਹੀ ਨਹੀਂ, ਯਾਨੀ ਆਨੰਦ ਦੇ ਸਮੁੰਦਰ ਵਿੱਚ ਉਹ ਲਿਵਲੀਨ ਹੋ ਜਾਂਦਾ ਹੈ। ਇਸ ਵਾਸਤੇ ਜਿਨ੍ਹਾਂ ਨੂੰ ਇੰਨੀ ਸਮਝ ਹੈ ਉਹ ਸਾਰੇ ਦੁੱਖਾਂ ਤੋਂ ਬਰੀ ਹੋ ਕੇ ਆਨੰਦ ਦੇ ਸਾਗਰ ਪ੍ਰਭੂ ਵਾਹਿਗੁਰੂ ਦੇ ਵਿੱਚ ਲਿਵਲੀਨ ਹੋਣ ਦੇ ਵਾਸਤੇ ਉਪਾਅ ਕਰਦੇ ਹਨ। ਪਹਿਲੇ ਮਨੁੱਖ ਤਨ ਮਿਲ ਗਿਆ, ਫਿਰ ਉਸਨੂੰ ਇਹੋ ਜਿਹੀ ਇੱਛਾ ਹੋ ਜਾਏ, ਫਿਰ ਤੀਸਰੀ ਗੱਲ ਪੂਰਨ ਪੁਰਖ ਦਾ ਮਿਲਾਪ ਹੋ ਜਾਏ, ਇਹਦਾ ਜਨਮ ਸਫਲਾ ਹੋ ਜਾਂਦਾ। ਇਹੋ ਜਿਹਾ ਇੱਕ ਪ੍ਰਮਾਣ ਮੈਂ ਅਰਜ ਕਰਾਂ, ਖਿਆਲ ਕਰੋ ਸਾਡੇ ਕਿਸੇ ਦੇਸ਼ ਦੇ ਵਿੱਚ ਇੱਕ ਸ਼ਹਿਰ ਹੈ, ਉੱਥੇ ਇੱਕ ਚੰਗੇ ਪਰਮਾਤਮਾ ਰਾਜਾ ਦਾ ਰਾਜ ਹੈ, ਖਾਸ ਤਰੀਕੇ ਸਿਰ ਸ਼ਹਿਰ ਵਸਿਆ ਹੈ, ਮਹੱਲੇ ਬਾਜ਼ਾਰ ਖਾਸ ਤਰੀਕੇ ਸਿਰ ਬਣੇ ਹੋਏ ਨੇ, ਜਿੱਥੇ ਹੋਰ ਕਈ ਕਿਸਮ ਦੇ ਮਹੱਲੇ ਨੇ। ਉੱਥੇ ਇੱਕ ਇਹੋ ਜਿਹਾ ਮਹੱਲਾ ਵੀ ਹੈ ਜਿਸਨੂੰ ਧਰਮਪੁਰਾ ਕਹਿੰਦੇ ਹਨ, ਨਾਂ ਤਾਂ ਧਰਮਪੁਰਾ ਹੈ ਲੇਕਿਨ ਅਧਰਮਪੁਰਾ ਦਰਅਸਲ ਦਾ ਨਾਂ ਹੈ। ਉੱਥੇ ਵਿਸ਼ਵਾ ਦਾ ਮਕਾਨਾਤ ਹਨ, ਮਕਾਨਾਤ ਉੱਚੀ ਉੱਚੇ ਹਨ ਲੇਕਿਨ ਅੱਛੀ ਕਿਰਤ ਦੇ ਨਹੀਂ ਹਨ, ਬੁਰਾਈ ਦੇ ਹਨ। ਉੱਥੇ ਦਾ ਐਟਮੋਸਫੀਅਰ ਇਹੋ ਜਿਹਾ, ਉੱਥੇ ਦੀ ਹਵਾ ਦਾ ਅਸਰ ਇਹੋ ਜਿਹਾ ਹੀ ਹੈ, ਜਿਹੜਾ ਕੋਈ ਉੱਥੇ ਜਾਂਦਾ ਉਹਦਾ ਮਨ ਪ੍ਰਗੰਧਾ ਹੋ ਜਾਂਦਾ, ਮਹਿਲਾ ਹੋ ਜਾਂਦਾ। ਇਹ ਜੇ ਉੱਥੇ ਰਹਿੰਦੇ, ਕਿਉਂਕਿ ਜਿਹਾ ਜਿਹਾ ਥਾਂ ਹੋਵੇ ਉਹੋ ਜਿਹਾ ਅਸਰ ਮਨ 'ਤੇ ਜ਼ਰੂਰ ਪਿਆ ਕਰਦਾ ਹੈ। ਸ਼ਾਂਤੀ ਥਾਂ ਹੋਵੇ, ਜਿੱਥੇ ਭਜਨ ਹੋਵੇ ਉੱਥੇ ਧਰਤੀ ਵਿੱਚ ਵੀ ਸ਼ਾਂਤੀ, ਜ਼ਰਿਆਂ ਵਿੱਚ ਵੀ, ਪ੍ਰਮਾਣੂਆਂ ਵਿੱਚ ਵੀ ਸ਼ਾਂਤੀ ਭਰ ਜਾਂਦੀ ਹੈ। ਜਿੱਥੇ ਬੁਰਾਈ ਹੋਵੇ ਉੱਥੇ ਜ਼ਰਿਆਂ ਵਿੱਚ ਵੀ ਬੁਰਾਈ ਭਰਨੀ ਲਾਜ਼ਮੀ ਹੈ, ਕੁਦਰਤੀ ਗੱਲ ਹੈ। ਇਸ ਕਰਕੇ ਇਹੋ ਜਿਹਾ ਹੈ, ਉੱਥੇ ਇੱਕ ਗਣਕਾ ਇੱਕ ਵਿਸ਼ਵਾ ਰਹਿੰਦੀ ਹੈ, ਹੈ ਤਾਂ ਇਹੋ ਜਿਹੇ ਥਾਂ ਲੇਕਿਨ ਉਹਦੇ ਪੂਰਵਲੇ ਸੰਸਕਾਰ ਕੁਛ ਇਹੋ ਜਿਹੇ ਨੇ, ਉਹਦੇ ਚਿੱਤ ਵਿੱਚ ਇਹੋ ਜਿਹੇ ਖਿਆਲ ਉੱਠਦੇ ਰਹਿੰਦੇ, ਮਨੁੱਖਾਂ ਦੇ ਤਾਂ ਪਾਇਆ लेकिन मनुखा तो ये आके जिंदगी दा रोह जे पासे हो गया जिन्हें घोर नरकां च लै जाना। मनुखा दे विच आ के भजन करना सी, बंदगी करके सारे दुख ते छुटकारा पा जाना सी। ਇਹ ਜੇ ਖਿਆਲ ਆਉਂਦਾ ਕਿ ਉਹਦੇ ਚਿੱਤ ਬੇਬਲ ਹੋ ਜਾਂਦਾ ਸੀ, ਉਹਦੀ ਬਾਬਤ ਹੀ ਭਾਈ ਸਾਹਿਬ ਭਾਈ ਗੁਰਦਾਸ ਇਉਂ ਲਿਖਦੇ ਨੇ ਆਪਣੇ ਥੋੜੇ ਅੱਖਾਂ ਦੁਆਰਾ।
ਪਾਪਾਂ ਦਾ ਹਰ ਗੁਰਦਾਂ
ਉੱਪਰੇ ਪਾਪ ਕੀਤੇ। ਪਾਪ ਇਸ ਨੂੰ ਕਹਿੰਦੇ ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲ ਹਾਰ ਕਰੋ। ਕਿਤਨੇ ਪਾਪ ਕੀਤੇ ਮਾਨੋ ਪਾਪਾਂ ਦਾ ਗੜ ਹਾਰ ਟੁੱਟ ਲਿਆ, ਯਾਨੀ ਗਿਣਤੀ ਤੋਂ ਉੱਪਰੇ ਪਾਪ ਕੀਤੇ। ਪਾਪ ਇਸ ਨੂੰ ਕਹਿੰਦੇ ਨੇ ਸ਼ਾਸਤਰਕਾਰਾਂ ਨੇ ਜਾਂ ਗੁਰਬਾਣੀ ਵਿੱਚ ਦੋ ਕਿਸਮ ਦੇ ਕਰਮ ਦੱਸੇ ਨੇ, ਬਿਹੇ ਤਾਂ ਬਿਹੇ ਉਹ ਕਹਿ ਲਓ ਰਹਿਤਾਂ ਜਿਹੜੀਆਂ ਹਨ ਇਹਨਾਂ ਤੋਂ ਵਿਵਰਜਿਤ ਕੀਤਾ, ਰਹਿਤਾ ਰੱਖਣ ਦੀ ਤਾਂ ਕਰਮ ਦਾ ਫਲ ਸੁੱਖ ਮਿਲਣਾ, ਜੀਵ ਨੂੰ ਉਸ ਕਰਮ ਦੀ ਤਾਕੀਦ ਕੀਤੀ ਹੈ ਕਿ ਨਾਮ ਜਪੋ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ, ਦਾਨ ਕਰੋ, ਸੇਵਾ ਕਰੋ, ਭਗਤੀ ਕਰੋ, ਇਹ ਤਾਕੀਦ ਕੀਤੀ ਹੈ, ਜ਼ੋਰਦਾਰ ਤਾਕੀਦ ਕੀਤੀ ਹੈ। ਇਸੀ ਤਰ੍ਹਾਂ ਕਈ ਕਰਮਾਂ ਵਾਸਤੇ ਮਨਾਹੀ ਕੀਤੀ ਹੈ। ਨਰ ਅਚੇਤ ਪਾਪ ਤੇ ਡਰ ਰਹੇ, ਥਾਂ ਥਾਂ ਪਾਪ ਮਦਰਾ ਮਾਂ ਚੋਰੀ ਠੱਗੀ ਦੁਰਾਚਾਰ ਹੋਰ ਇਹੀਆਂ ਗੱਲਾਂ ਤੇ ਰੋਕਿਆ ਹੈ। ਇਹਨੇ ਇਉਂ ਕਹਿ ਲਓ ਰਹਿਤਾਂ ਜਿਹੜੀਆਂ ਹਨ ਇਹਨਾਂ ਤੋਂ ਵਿਵਰਜਿਤ ਕੀਤਾ, ਰਹਿਤਾ ਰੱਖਣ ਦੀ ਤਾਕੀਦ ਕੀਤੀ ਹੈ। ਤਕਰੀਬਨ ਸਾਰੀਆਂ ਗੱਲਾਂ ਮੋਟੀਆਂ ਮੋਟੀਆਂ ਇਹਨਾਂ ਵਿੱਚ ਹੀ ਆ ਜਾਂਦੀਆਂ। ਹੁਣ ਇਉਂ ਦੱਸਿਆ ਹੈ ਅਚੇਤ ਪਾਪ ਤੇ ਡਰੇ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹੋਰ ਤਾਂ ਕੀ, ਜਿਹੜੇ ਅਚੇਤ ਪਾਪ ਪੈਰਾਂ ਦੇ ਹੇਠਾਂ ਅਚਨਚੇਤੀ ਕੀੜੇ ਕਰਕਟ ਆਦਿ ਆ ਕੇ ਮਰ ਜਾਂਦੇ ਹਨ, ਪਤਾ ਨਹੀਂ ਅਚਨਚੇਤੀ ਉਹਨਾਂ ਤੋਂ ਵੀ ਡਰਨਾ ਚਾਹੀਦਾ, ਜਾਣ ਕੇ ਤਾਂ ਕੀ ਕਰਨੇ ਇਉਂ ਕਹਿੰਦੇ ਨੇ। ਕਿਉਂ? ਯਾਨੀ ਦੁੱਖਾਂ ਤੋਂ ਇਨਸਾਨ ਡਰਦਾ ਹੈ, ਜੇ ਦੁੱਖਾਂ ਤੋਂ ਡਰਦਾ ਤਾਂ ਪਾਪਾਂ ਤੋਂ ਡਰਨਾ ਚਾਹੀਦਾ, ਪਾਪਾਂ ਦਾ ਫਲ ਦੁੱਖ ਹੋਇਆ ਕਰਦਾ। ਇਹ ਅਸੂਲ ਗੱਲ ਹੈ, ਪੁੰਨਾਂ ਦਾ ਫਲ ਸੁੱਖ ਹੁੰਦਾ, ਜੇ ਸੁੱਖ ਚਾਹੁੰਦਾ ਹੈ ਤੇ ਪੁੰਨਾਂ ਵੱਲ ਪ੍ਰਵਿਰਤੀ ਕਰੇ ਆਪਣੀ, ਇਸ ਕਰਕੇ ਤਾਂ ਸੁੱਖ ਮਿਲਣਾ ਹੋਇਆ। ਸੋ ਆਓ ਇਉਂ ਥਾਂ ਥਾਂ ਗੁਰੂ ਜੀ ਨੇ ਵਿਵਰਜ ਕੀਤਾ ਹੈ, ਪਰ ਪਾਪ ਬੁਰਾ ਪਾਪੀ ਕਿਉਂ ਪਿਆਰਾ, ਪਾਪ ਹੈ ਤਾਂ ਬੁਰਾ ਪਾਪੀ ਨੂੰ ਪਿਆਰਾ ਲੱਗਦਾ ਹੈ, ਕਿਉਂ ਉਹਦਾ ਮਨ ਮਲਨ ਹੋ ਚੁੱਕਿਆ ਹੁੰਦਾ, ਪਤਾ ਨਹੀਂ ਉਸਨੂੰ ਇਸ ਦੇ ਨਤੀਜੇ ਦਾ ਫਲ ਦਾ ਪਤਾ ਨਹੀਂ। ਖਿਆਲ ਕਰੋ ਸਾਸ, ਇਉਂ ਗਨਕਾਂ ਨੇ ਬੜੇ ਗੁਨਾਹ ਕੀਤੇ, ਮਾਨੋ ਪਾਪਾਂ ਦਾ ਗਲ ਹਾਰ ਹੀ ਪਰੋ ਲਿਆ, ਪਰ ਉਹਦੇ ਚਿੱਤ ਵਿੱਚ ਅਜੇ ਖਿਆਲ ਜ਼ਰੂਰ ਆਉਂਦੇ ਸਨ। ਮਨਾ ਮਨੁੱਖਾ ਦੇ ਲੱਖ 84 ਜੋਨ ਵਿੱਚੋਂ ਮਸਾਂ ਹੱਥ ਆਈ, ਇਸ ਮਾਨੁੱਖ ਦੇਹ ਦੇ ਵਿੱਚ ਆ ਕੇ ਭਜਨ ਕਰਕੇ ਜਨਮਾਂ ਜਨਮਾਤਰਾਂ ਦੇ ਬੰਧਨ ਕੱਟਣੇ ਸਨ, 84 ਦਾ ਗੇੜਾ ਕੱਟਣਾ ਸੀ, ਸਾਰੇ ਦੁੱਖਾਂ ਤੋਂ ਬਰੀ ਹੋਣਾ ਸੀ। ਜਨਮਣ ਦੇ ਬੰਧਨ ਕੱਟਣੇ ਸਨ, ਪਰ ਤੇਰੀ ਜ਼ਿੰਦਗੀ ਦਾ ਰੌਬਤ ਇਹੋ ਜਿਹਾ ਜਿਸਨੇ ਪਤਾ ਨਹੀਂ ਹੋਰ 84 ਦਾ ਗੇੜਾ ਪੱਕਾ ਕਰਨਾ, ਮਜ਼ਬੂਤ ਕਰਨਾ, ਸੰਗਲ ਪੱਕੇ ਕਰਨੇ, ਇਹੋ ਜਿਹੇ ਖਿਆਲ ਆਤਾ ਕਿ ਉਹਦੇ ਚਿੱਤ ਨੂੰ ਬੇਬਲ ਕਰਦੇ। ਪਰ ਹਾਲਤ ਲੰਗੜੇ ਗਧੇ ਵਾਲੀ, ਜਿਹੜਾ ਜਿਲਣ ਚ ਫਸਿਆ ਸੀ, ਜਦਕਿ ਉਹਦਾ ਮੌਸਮ ਆ ਜਾਂਦਾ ਹੈ, ਸੂਈਓਂ ਦੇਖਦਾ ਹੋਰ ਤਾਂ ਸਹੀ ਜਾਂਦਾ। ਜਿਲਣ ਦਾ ਸੁਭਾਅ ਹੁੰਦਾ ਹੈ ਜਿੰਨੀ ਦੇਰ ਤੱਕ ਦੂਜਾ ਕੋਈ ਉੱਥੋਂ ਫੜ ਕੇ ਕੱਢਣਾ ਨਿਕਲ ਨਹੀਂ ਸਕਦਾ। ਇਸੀ ਤਰ੍ਹਾਂ ਇਹ ਹਾਲਤ ਸੀ। ਕਈ ਦਫ਼ਾ ਇਹੋ ਜਿਹੇ ਖਿਆਲਾਤ ਆਉਂਦੇ, ਭਲਾ ਇਹੋ ਜਿਹੇ ਖਿਆਲਾਤ ਕਿਉਂ ਉੱਠਦੇ ਸਨ? ਕੋਈ ਪਿਛਲੇ ਜਨਮਾਂ ਦੇ ਭਗਤੀ ਦੇ ਸੰਸਕਾਰ ਉਹਦੇ ਚਿੱਤ ਵਿੱਚ ਪਏ ਹੋਏ ਸਨ। ਜਿਵੇਂ ਜ਼ਮੀਨ ਵਿੱਚ ਕੋਈ ਕਿਸੇ ਜੜੀ ਬੂਟੀ ਦਾ ਬੀਜ ਪਿਆ ਹੁੰਦਾ, ਉਹ ਉੱਗਣ ਦੀ ਜ਼ਮੀਨ ਨੂੰ ਫਾੜ ਕੇ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ ਹੈ, ਜ਼ਰੂਰ ਕਰਿਆ ਕਰਦਾ ਹੈ, ਜਦਕਿ ਉਹਦਾ ਮੌਸਮ ਆ ਜਾਂਦਾ ਹੈ। ਸੋ ਦੇਖਦੇ ਨੀ ਜਿਸ ਵਿੱਚ ਸਾਉਣ ਭਾਦੋਂ ਸਾਉਣ ਦਾ ਮੌਸਮ ਆਉਂਦਾ ਹੈ, ਬਾਰਿਸ਼ਾਂ ਪੈਂਦੀਆਂ ਹਨ ਥਾਂ ਥਾਂ ਤੇ, ਇਹੋ ਜਿਹੇ ਥਾਂ ਵੀ ਜਿੱਥੇ ਕਦੇ ਆਸ ਵੀ ਨਹੀਂ ਹੁੰਦੀ, ਉੱਥੇ ਕਈ ਕਈ ਕਿਸਮ ਦੀਆਂ ਜੜੀਆਂ ਬੂਟੀਆਂ ਖੜੀਆਂ, ਕਿਉਂਕਿ ਉੱਥੇ ਕੋਈ ਬੀਜ ਪਿਆ ਹੁੰਦਾ ਉਹਨਾਂ ਦੇ ਵਿੱਚ, ਤਦ ਉੱਗ ਪੈਂਦਾ ਪਾਣੀ ਆਏ ਤੇ। ਇਸੀ ਤਰ੍ਹਾਂ ਹਰ ਇਨਸਾਨ ਦੇ ਜ਼ਮੀਨ ਰੂਪੀ ਧਰਤੀ ਦੇ ਵਿੱਚ ਕਰਮਾਂ ਦਾ ਬੀਜ ਪਿਆ ਹੁੰਦਾ। ਜਿਹੋ ਜਿਹਾ ਕਿਸੇ ਦੇ ਹਿਰਦੇ ਵਿੱਚ ਬੀਜ ਪਿਆ, ਉਹ ਹਜੇ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ ਹੈ। ਇਹੋ ਜਿਹੇ ਥਾਂ ਹੋਣ ਦੇ ਬਾਵਜੂਦ ਵੀ ਉਹਦੇ ਚਿੱਤ ਵਿੱਚ ਇਹੋ ਜਿਹੇ ਖਿਆਲ ਉੱਠਦੇ ਸਨ, ਇਉਂ ਸਮਝੋ ਪਿਛਲੇ ਜਨਮ ਦਾ ਉਹਦੇ ਹਿਰਦੇ ਵਿੱਚ ਭਗਤੀ ਰੂਪੀ ਬੀਜ ਪਿਆ ਸੀ, ਜਿਹੜਾ ਉੱਗਣ ਦੀ ਕੋਸ਼ਿਸ਼ ਕਰਦਾ ਸੀ, ਇਹ ਸਮਝਿਆ ਜਾਂਦਾ। ਇਹੀ ਹਾਲਤ ਸਦਨੇ ਨਾਲ ਹੋਈ ਹੈ। ਸਦਨੇ ਦੇ ਨਾਂ ਨੂੰ ਕਈ ਵਾਰੀ ਸੁਣਿਆ, ਸਦਨਾ ਕਿਸਾਈ ਹੋ ਜਾਏ, ਕਿਸਾਈ ਦਾ ਪੁੱਤਰ ਜਦੋਂ ਥੋੜ੍ਹਾ ਜਿਹਾ ਵੱਡਾ ਹੋਇਆ, ਇਹ ਕਾਇਦਾ ਹੈ ਜਿਹਾ ਜਿਹਾ ਪਿਤਾ ਕੰਮ ਕਰਦਾ ਹੁੰਦਾ, ਆਪਣੇ ਬੱਚਿਆਂ ਨੂੰ ਵੀ ਉੱਥੇ ਬਿਠਾਉਣ ਲੱਗ ਜਾਣ, ਜ਼ਿਮੀਂਦਾਰ ਪਸ਼ੂਆਂ ਦੇ ਮਗਰ ਭੇਜਣ ਲੱਗ ਜਾਂਦੇ ਨੇ ਨਿਆਣਿਆਂ ਨੂੰ, ਇਸੀ ਤਰ੍ਹਾਂ ਜਿਹੜੇ ਦੁਕਾਨਦਾਰ ਦੁਕਾਨ ਤੇ ਬਿਠਾਉਣ ਲੱਗ ਜਾਂਦੇ ਹਨ। ਜਿਹਾ ਜਿਹਾ ਕੋਈ ਕੰਮ ਕਰਦਾ ਹੈ, ਉਸਦਾ ਪਿਤਾ ਹੌਲੀ ਹੌਲੀ ਦੁਕਾਨ ਤੇ ਬਿਠਾਉਣ ਲੱਗ ਗਿਆ, ਮਾਸ ਮੂਸ ਵੇਚਣ ਲੱਗ ਗਿਆ, ਲੇਕਿਨ ਉਸਨੂੰ ਘਿਰਣਾ ਸੀ, ਨਫ਼ਰਤ ਸੀ ਇਸ ਗੱਲ ਤੋਂ। ਪਿਓ ਦਾ ਹੁਕਮ ਮੰਨ ਕੇ ਜ਼ਰੂਰ ਬਹਿੰਦਾ ਸੀ, ਮਾਸ ਮੂਸ ਵੇਚਦਾ ਸੀ, ਕਈ ਦਫ਼ਾ ਬੱਕਰਿਆਂ ਦੇ ਗਲ ਵੀ ਵੱਢਣੇ ਪੈਂਦੇ, ਪਰ ਹੁਕਮ ਮੰਨ ਕੇ ਪਿਓ ਦਾ ਚਿੱਤ ਵਿੱਚ ਘਿਰਣਾ ਸੀ। ਜੇ ਕਿਤੇ ਪਰਮੇਸ਼ਰ ਦੇ ਨਾਮ ਦੀ ਧੁਨੀ ਉਹਦੇ ਕੰਨ ਵਿੱਚ ਪੈ ਜਾਂਦੀ, ਵਜਦ ਵਿੱਚ ਆ ਜਾਂਦਾ, ਮਸਤੀ ਵਿੱਚ ਨੱਚ ਉੱਠਿਆ ਕਰਦਾ ਸੀ, ਇਹੋ ਜਿਹਾ ਕੰਮ। ਲੇਕਿਨ ਚਿੱਤ ਵਿੱਚ ਇਹੋ ਜਿਹੀ ਹਾਲ, ਇਹ ਕਿਉਂ? ਇੱਥੋਂ ਪ੍ਰਤੀਤ ਹੁੰਦਾ ਸੀ ਉਹਦੇ ਹਿਰਦੇ ਵਿੱਚ ਪਿਛਲੇ ਜਨਮ ਦਾ ਭਗਤੀ ਦੇ ਬੀਜ ਪਏ ਹੋਏ ਨੇ, ਜ਼ਬਰਦਸਤੀ ਉੱਗਣ ਦੀ ਕੋਸ਼ਿਸ਼ ਕਰਦੇ ਹਨ। ਇੱਕ ਦਫ਼ਾ ਦਾ ਜ਼ਿਕਰ ਹੈ, ਸਿਰ ਤੇ ਮਾਂਸ ਦਾ ਟੋਕਰਾ ਹੈ, ਸਦਨੇ ਦੇ ਲਈ ਜਾ ਰਿਹਾ, ਜਾਂਦੇ ਜਾਂਦੇ ਦੂਰੋਂ ਫਸਲਾਂ ਦੇ ਉੱਪਰ ਦੀ ਲਹਿਰਾਉਂਦੀ ਹੋਈ ਇੱਕ ਪਰਮੇਸ਼ਰ ਦੇ ਭਜਨ ਦੀ ਧੁਨੀ ਇਉਂ ਉਹਦੇ ਕੰਨਾਂ ਵਿੱਚ ਪੈਂਦੀ ਹੈ।
ਸਿਮਰਨ ਭਜਨ ਦਿਆ ਨਹੀਂ ਕਿੰਨੀ ਤਾਂ ਵਿਚੋਟਾ ਭਜਨ ਭਜਨ ਦਿਆ ਨਹੀਂ ਕੀਤੀ
राम सिमर पछताएंगा मन, पापी जियरा लोभ करत है आज काल उठ जाएंगा। लालच लग के जन्म गवाया, माया भरम पलाएंगा। तन जोगन का गर्व न कीजै, कागद जूं गल जाएंगा। जो जम आए केस गह पटके, तां दिन कछ न बसाएंगा। सिमरन भजन दया नहीं कीनी, तां मुख चोटा। शरीर तार के ना तो सिमरन किया परमेश्वर का, परमेश्वर के नाम नूं याद करना, सिमरन करना बैखरी बाणी द्वारा, मध्यमा बाणी द्वारा, प्रसंती बाणी द्वारा, परा बाणी द्वारा, श्वास श्वास सिमरन करना, गुरमुख रोम रोम हर त्यावे इं सिमरन करना, त्रिपति दोनों अखा नक के मध विच बिरती टका के सिमरन करना, त्रिपति विच बिरती रोक के सिमरन करना, या दसवें द्वार विच सिमरन करना। सिमरन सिमरन नहीं किया, सिमरन भजन भजन कहने कीर्तन सिर्फ सलाह गान ना प्रभु दे भजन गाए प्यार दे ना, ए बिना किया दया दुखिया ते दया, भुखे ने रोटी नहीं दिती, नंगे ने कपड़ा नहीं दिता, दुखिए दी मदद ना कीती अपनी हिम्मत दे मुताबिक, कुछ भी ना किया, फिर नतीजा की निकलो, सिर्फ पेड़ भरन तक ही जिंदगी महदूद रखियो। यही होया और कुछ ना, बल्कि दूजिया 400 भी ठगियां, दूजिया ने हकों नूं मारन दीआं कोशिशां कीतीआं, तो यह कुछ किया फिर अगे जमा दे गुरजां ना तेरे वास्ते। वीर जम का ठेंगा बुरा है वह नहीं सहया जाए, एक जो साधु मुंह मिलियो तिल लियो अंचल लाए। तो वीर जी कहंदे हन जमा दा हंटर बुरा है, जिहदी चार उंगल दी हथी है, जदों लजांदे ने इथों जम लोक नूं जमदूत मारदे कुटदे, इक मार दे बेहोश हो जांदा, इन्नी सट वजदी है, फिर होश विच आउंदा फिर इक मार दिंदे, इउं कुटदे कुटदे जम लोक नूं लजांदे, उह नहीं सिहा जांदा, इन्नी तकलीफ इत्थे इक माड़ा जिहा कंडा नहीं चल हुंदा, किसे दा कौड़ा बचन नहीं ते तों बर्दाश्त हुंदा, माड़ी जी तकलीफ दी सवेरे उठ के इशनान दी तकलीफ नहीं बर्दाश्त हुंदी, दो घंटे बैठ के भजन सिमरन करना वह नहीं बर्दाश्त हुंदा, तो जमां दे डंडे किवें सहेगा, वह हंटर किवें सहेगा, दस उहदे वास्ते भी तैयारी करनी चाहिए है। हाँ वह बुरे है, फिर उपा कबीर जी कहते एक उपा है, एक जो साधु मुंह मिलियो तिन लियो अंश लगाए। कबीर जी का इशारा अपने गुरु रामानंद वाला है, भी मैं उन्होंने चरणी लग्या, उन्होंने मैनु प्रभु सिमरन प्रभु की भगती लगाता, जिस करके जमां दे डंडे दूर पै गए जंग, बल्कि धर्म राजा भी हम सेवादार बन गया, इस करके यह जे जमां दी चोटा खानिया पैनगियां, सिमरन भजन दया नहीं कीनी, तां मुख चोटा खाएगा। सिमरन भजन दया नहीं कीनी, तां मुख चोटा
Thank you.
ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚੀ। ਬੁੱਧ ਨੇ ਵਿਚਾਰ ਕੀਤੀ, ਮਨਾ ਸਿਮਰਨ ਭਜਨ ਲਿਆ, ਇਹਨਾਂ ਵਿੱਚੋਂ ਕੁਛ ਵੀ ਨਾ ਕੀਤਾ। ਸਦਨੇ ਬੱਕਰਿਆਂ ਦੇ ਗਲ ਵੱਢੇ, ਮਾਸ ਵੇਚਣ ਤੱਕ ਹੀ ਜ਼ਿੰਦਗੀ ਮਹਿਦੂਦ ਰੱਖੀ। ਅੱਗੇ ਜਮਾਂ ਦੀਆਂ ਚੋਟਾਂ ਤਾਂ ਸਿਰ ਤੇ ਖੜੀਆਂ, ਕਿਵੇਂ ਬਚੇਗਾ? ਇੰਨੀ ਸੱਟ ਵੱਜੀ, ਵਜਦ ਵਿੱਚ ਆ ਗਿਆ ਟੋਕਰਾ, ਉਹ ਡਿੱਗ ਪੈਂਦਾ ਹੈ ਮਾਸ ਦਾ। ਲੋਥੜੇ ਖਿਲਰ ਜਾਂਦੇ ਨੇ, ਬੇਹੋਸ਼ ਹੋ ਕੇ ਗਿਰ ਪੈਂਦਾ। ਕਾਫੀ ਦੇਰ ਤੱਕ ਬੇਹੋਸ਼ ਰਿਹਾ। ਰਸਤਾ ਸੀ, ਜਾਂਦੇ ਜਾਂਦੇ ਲੋਕਾਂ ਦਾ ਮੇਲਾ ਲੱਗ ਗਿਆ। ਦੁਨੀਆਂ ਤਮਾਸ਼ਬੀਨ ਬਹੁਤੀ ਹੁੰਦੀ ਹੈ, ਕੋਈ ਕੁਛ ਕਹਿੰਦਾ ਹੈ, ਕੋਈ ਕੁਛ ਕਹਿੰਦਾ ਆਪਣੇ ਖਿਆਲ ਦੇ ਮੁਤਾਬਕ। ਸੋ ਅਖੀਰ ਫਿਰ ਹੋਸ਼ ਆਈ, ਕੰਨਾਂ ਨੂੰ ਉਹੀ ਆਵਾਜ਼ ਗੂੰਜਦੀ ਹੈ ਉਸ ਮਾਸ ਨੂੰ, ਕੋਈ ਕੁੱਤੇ ਆ ਚਿੰਬੜੇ, ਕੋਈ ਕਾਂ ਆ ਚਿੰਬੜੇ, ਕੋਈ ਇੱਲਾਂ ਆ ਚਿੰਬੜੀਆਂ, ਉਹਨਾਂ ਨੇ ਖਾ ਲਈ। ਅਖੀਰ ਕੁਛ ਦੇਰ ਇਹੋ ਜਿਹੀ ਹਾਲਤ ਰਹੀ, ਨਿੰਮੋ ਚੂਣਾ ਹੋ ਕੇ ਖਾਲੀ ਟੋਕਰਾ ਲੈ ਕੇ ਤੁਰ ਜਾਂਦਾ। ਕਿਉਂ ਜੀ, ਇੱਕ ਕਸਾਈ ਬੱਕਰੇ ਵੱਢਣ ਵਾਲਾ, ਉਹਦੀ ਹਾਲਤ ਇਹੋ ਜਿਹੀ ਕਿਉਂ ਸੀ? ਉਹਨੂੰ ਇਹੋ ਜਿਹੀ ਸੱਟ ਕਿਉਂ ਵੱਜੀ? ਉਹਦੇ ਦਿਲ ਦੇ ਵਿੱਚ ਕੋਈ ਪਿਛਲੇ ਜਾਂਦਾ ਭਗਤੀ ਦਾ ਬੀਜ ਪਿਆ ਹੋਇਆ ਸੀ, ਜਿਹੜਾ ਉਹਨੂੰ ਉੱਗਣ ਦੀ ਕੋਸ਼ਿਸ਼ ਕਰਦਾ ਸੀ, ਜਿਵੇਂ ਜ਼ਮੀਨ ਨੂੰ ਫਾੜ ਕੇ ਬੀਜ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ। ਇਸੇ ਤਰ੍ਹਾਂ ਹੀ ਹਾਲਤ ਸੀ ਗਣਕਾਂ ਦੀ। ਗਣਕਾਂ ਦੇ ਚਿੱਤ ਵਿੱਚ ਕਈ ਦਫ਼ਾ ਜੇ ਖਿਆਲ ਆਉਂਦੇ, ਮਨਾ ਮਾਨੁਖ ਤਨ ਪ੍ਰਭੂ ਦੀ ਭਗਤੀ ਵਾਸਤੇ ਮਿਲਿਆ, ਭਗਤੀ ਕਰਕੇ ਉਸਨੂੰ ਮਿਲ ਕੇ ਸਾਰੇ ਦੁੱਖਾਂ ਤੋਂ ਬਰੀ ਹੋਣ ਵਾਸਤੇ, ਪਰ ਤੇਰਾ ਇਹ ਜ਼ਿੰਦਗੀ ਵਿੱਚ ਆ ਕੇ ਉਹ ਹਜ਼ਾਰਾ ਹੈ ਯਸ਼ੀ ਮਿਲਾਵਟ ਹੋਏ। ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਤੇ ਪਿਓ ਪੁਰਖ ਰਸਕ ਵੈਰਾਗੀ ਰੀਨ ਹੋਇਆ ਕਰਦਾ ਹੈ। ਇਸੇ ਤਰ੍ਹਾਂ ਉਸੀ ਸ਼ਹਿਰ ਤੋਂ ਬਾਹਰ ਵਾਰ ਫਸਿਆ, ਆਪਣੇ ਆਪ ਨਿਕਲਣ ਦੀ ਕੋਸ਼ਿਸ਼ ਕਰਦਾ, ਟੰਗਾ ਮਾਰਦਾ, ਹੋਰ ਤਸੀ ਜਾਂਦਾ, ਜਿੰਨੀ ਦੇਰ ਤੱਕ ਕੋਈ ਆ ਕੇ ਖਿੱਚ ਕੇ ਕੱਢੇ ਨਾ। ਇਸੀ ਤਰ੍ਹਾਂ ਕਾਫੀ ਸਮਾਂ ਗੁਜ਼ਰ ਜਾਂਦਾ ਹੈ, ਪਰ ਇਹ ਸਾਧਸੰਗ ਪੈਦਾ ਹੈ ਜਦੋਂ ਇਹੋ ਜਿਹੇ ਇਹਦੇ ਪੂਰਵਲੇ ਪਿਛਲੇ ਦਿਨ ਦੇ ਅੰਕਰ ਜਾਗਦੇ ਹਨ। ਕਿਸੇ ਮਹਾਂਪੁਰਖ ਦਾ ਅਵੱਸ਼ ਹੀ ਮਿਲਾਵਟ ਹੋਏਗਾ। ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਤੇ ਪਿਓ ਪੁਰਖ ਰਸਕ ਖੁੱਲ ਗਈ ਹੈ। ਸੰਸਾਰ ਜੀ ਦੀ ਨਿਗਾਹ ਵਿੱਚ ਸੁਪਨੇ ਤੋਂ ਜ਼ਿਆਦਾ ਕੁਛ ਵੀ ਨਹੀਂ ਹੈ। ਸੋ ਉਸ ਨੂੰ ਕਹਿੰਦੇ ਸੰਤ ਅੰਤਰ ਗਿਆਨ ਨੂੰ ਭਗਤੀ ਵਰਤਣ ਵਿਵਹਾਰ। ਸੋ ਇਸ ਕਰਕੇ ਇਹੋ ਜਿਹੇ ਕੋਈ ਸੰਤ ਪ੍ਰਭੂ ਦੇ ਰੰਗਾਂ ਵਿੱਚ ਜਿਸ ਸਾਸ ਵਿਰਾਸ ਨਾਲ ਮਿਸਰ ਹੈ, ਹਰਨਾਮਾ ਮਨ ਮੰਤ ਤਨ ਸੁਸੇਈ ਨਾਨਕਾ ਪੂਰਨ ਸੇਈ ਸੰਤ, ਜਿਸ ਨੂੰ ਸਾਸ ਵਿਰਾਸ ਵਾਹਿਗੁਰੂ ਦਾ ਨਾਮ ਨਹੀਂ ਮਿਸਰਦਾ, ਔਰ ਜਿਹਦੀ ਦ੍ਰਿਸ਼ਟੀ ਸ਼ਾਂਤ ਹੋ ਗਈ, ਸਾਰਿਆਂ ਵਿੱਚ ਪਰਮਾਤਮਾ ਦੇਖਣ ਵਾਲੀ ਅੱਖ ਖੁੱਲ ਗਈ ਹੈ। ਸੰਸਾਰ ਜੀ ਦੀ ਨਿਗਾਹ ਵਿੱਚ ਸੁਪਨੇ ਤੋਂ ਜ਼ਿਆਦਾ ਕੁਛ ਵੀ ਨਹੀਂ ਹੈ। ਸੋ ਉਸ ਨੂੰ ਕਹਿੰਦੇ ਸੰਤ ਅੰਤਰ ਗਿਆਨ ਨੂੰ ਭਗਤੀ ਵਰਤਣ ਵਿਵਹਾਰ। ਸੋ ਇਸ ਕਰਕੇ ਇਹੋ ਜਿਹੇ ਕੋਈ ਸੰਤ ਪ੍ਰਭੂ ਦੇ ਰੰਗਾਂ ਵਿੱਚ ਜਿਹਦਾ ਜੀਵਨ ਹੀ ਪ੍ਰਭੂ ਦਾ ਭਜਨ ਹੁੰਦਾ ਹੈ। ਸਾਧ ਸੰਗਤ, ਕਿਸੇ ਦਾ ਜੀਵਨ ਕੁਛ ਹੈ, ਚੋਰ ਦਾ ਜੀਵਨ ਚੋਰੀ ਹੈ, ਠੱਗ ਦਾ ਜੀਵਨ ਠੱਗੀ ਹੈ, ਸ਼ਰਾਬੀ ਦਾ ਜੀਵਨ ਸ਼ਰਾਬ ਹੈ, ਇਸੇ ਤਰ੍ਹਾਂ ਆਪਣਾ ਜੀਵਨ ਹੈ, ਲੇਕਿਨ ਸੰਤਾਂ ਦਾ ਜੀਵਨ ਪ੍ਰਭੂ ਦੀ ਭਗਤੀ ਹੈ, ਪਰਮੇਸ਼ਰ। Thank you. मछली बिन पानी क्यों जीवन पावे, गूंगी होना चात्र को क्यों कर तरपतावे, नाद करें के दे दिया सानू कुछ थावे, अमर लोभी कुसुमदास का मिल आप बंधावे, क्यों संत जिना हर प्रीत है देख दर्श पैगामे। संतान का जीवन प्रभु का सिमरन ब्रह्म दृष्टि द्वारा सारे उसने देखना संयोग करके ऐसा उन्होंने जीवन होगा। तो सतगुरु नानक देव महाराज की उम्र कोई 12-13 साल में, आप जी हर वक्त गुल हिलदे जबान हिलती है ख्याल की मदद नाल सिमरन करते रहते हैं। माता तृप्ता नूं ये देख के कुछ शोक होया, चिंता हुई, फिक्र होया भी मेरे पुत्र दे बुल क्यों हिलदे रहे ने हर वक्त। अज कोल बिठा के पुछण लगी, बेटा पुत्र कोई बीमारी हो गई, गुरु जी दे क्यों माता की गल कहेंगे तेरे बुल हिलदे रहे ने हर वक्त। कहने लगी, बीमारी तो कोई नहीं माता, मैं बुल और रचना और ख्याल की मदद नाल वाहगुरु का नाम जपदा रहना। कहने लगी, जब भी मैं तेरे मुंह वाल देख दी हाँ उदों तेरे बुल हिलदे, उदों तेरे बुल हिलदे, इस करके हमेशा ही नाम जपी जाने। हाँ कहने लगे, माता जी हर वक्त ही मैं नाम जपी जाने। हर वक्त नाम जपन की क्यों लोड़ है, सुबह शाम 2 घंटे सवेरे घंटा 2 घंटे शाम में जप लवे। अठे पैर जब भी मैं तेरे मुंह वाल तक दी हाँ तेरे बुल हिलदे दे हिलदे। अगहां गुरु जी कहने, माता मैं करा कि मैनू आंदी इना पै चुकया हो, अखा जीवा विसरे मर जा, जे मैं कहना तो मेरे चित शांत रहा है, मानो मेरा जीवन है, जे मैनू विसर जाता प्रभु का नाम मानो मेरी मौत आई ने, मेरे चित अत्यंत कष्ट हुंदा है। ये शब्द आसा राग विच उदों एक पंक्ति उचारण की, अखां जीवां विसरे मर Thank you. ਮਾਤਾ ਤ੍ਰਿਪਤਾ ਨੇ ਕਿਹਾ, ਪੁੱਤਰ ਜੀਓ, ਹਰ ਵਕਤ ਅੱਠੇ ਪਹਿਰ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਕੀ ਲੋੜ ਹੈ? ਸੁਬਹ ਸ਼ਾਮ, ਕੁਛ ਸਵੇਰੇ ਕੁਛ ਸ਼ਾਮ ਨੂੰ ਕਹਿ ਲਿਆ ਕਰੋ। ਗੁਰੂ ਜੀ ਕਹਿੰਦੇ, ਮਾਤਾ ਮੈਂ ਕਰਾਂ ਕੀ, ਮੈਨੂੰ ਅਮਲੀ ਇੰਨਾ ਵੱਧ ਗਿਆ। ਅਮਲੀ ਦੇਖੇ ਨੀ ਪੀਂਦੇ, ਤੀਆਂ ਨੂੰ ਖਸਖਸ ਦਾਣੇ ਜਿੰਨੀ ਕਾਫੀ, ਤੀਆਂ ਤੋਲਿਆਂ ਤੱਕ ਵੱਧ ਜਾਂਦੀ ਹੈ। ਉਹਦੇ ਬਿਨਾਂ ਕਦੋਂ ਉਹਨੂੰ ਸਬਰ ਆਉਂਦਾ? ਫਿਰ ਇਸੀ ਤਰ੍ਹਾਂ ਨਾਮ ਦਾ ਵੀ ਅਮਲ ਹੈ, ਜਿੰਨਾ ਜ਼ਿਆਦਾ ਵੱਧ ਜੇ ਉਹਨੂੰ। ਕਈਆਂ ਦਾ ਪੰਜ ਬਾਣੀਆਂ ਦਾ ਅਮਲ ਹੈ, ਕਈਆਂ ਨੂੰ ਸੁਖਮਨੀ ਸਾਹਿਬ ਇੱਕ ਜਾਂ ਦੋ ਪਾਠ ਦਾ, ਕਈਆਂ ਨੂੰ ਜ਼ਿਆਦਾ ਜ਼ਿਆਦਾ ਪੰਜਾਂ ਪੰਜਾਂ ਪਾਠ ਜਪੀ ਸਾਹਿਬ ਦੇ ਰੋਜ਼ ਕਰਨ ਦਾ, ਕਈਆਂ ਨੂੰ ਸੌ ਸੌ ਪਾਠ ਦਾ ਵੀ, ਕਈਆਂ ਨੂੰ ਸਾਫ ਸਾਫ ਇੱਕਦਮ ਦੀ ਵਿਅਰਥ ਨਹੀਂ ਜਾਣ ਦਿੰਦੇ। ਇਹ ਇਤਿਹਾਸ ਆਪਣੇ ਆਪਣੇ, ਜਿੰਨਾ ਅਮਲ ਜ਼ਿਆਦਾ ਵੱਧ ਗਿਆ ਉਹ ਤੋਂ ਬਿਨਾਂ ਫਿਰ ਮਨ ਨੂੰ ਤ੍ਰਿਪਤੀ ਨਹੀਂ ਆਉਂਦੀ। ਯੂੰ ਕਰਕੇ ਕਹਿਣ ਲੱਗੇ, ਮਾਤਾ ਮੈਂ ਕੀ ਕਰਾਂ, ਮੇਰਾ ਅਮਲੀ ਇੰਨਾ ਜ਼ਿਆਦਾ ਵੱਧ ਚੁੱਕਿਆ, ਅੱਖਾਂ ਜੀਵਾਂ ਵਿਸਰੇ ਮਰ। ਮੈਂ ਕਹਿਣਾ ਮੇਰੇ ਚਿੱਤ ਸ਼ਾਂਤ ਸੁਖੀ ਰਹਿੰਦਾ ਹੈ, ਜੇ ਮੈਨੂੰ ਵਿਸਰ ਜਾਂਦਾ ਹੈ ਤਾਂ ਮੈਨੂੰ ਇਤਨਾ ਦੁੱਖ ਹੁੰਦਾ, ਮੌਤ ਤੋਂ ਵੀ ਜ਼ਿਆਦਾ ਦੁੱਖ ਹੁੰਦਾ। ਇਹ ਗੱਲ ਸੁਣ ਕੇ ਮਾਤਾ ਕਹਿਣ ਲੱਗੀ, ਬੇਟਾ ਜੇ ਇਹੋ ਜਿਹੀ ਗੱਲ ਹੈ, ਇੰਨੀ ਗੱਲ ਵਿੱਚ ਹੀ ਸਿਰਫ ਵਾਹਿਗੁਰੂ ਵਾਹਿਗੁਰੂ ਕਹਿਣ ਸੀ, ਤਾਂ ਮੈਨੂੰ ਵੀ ਦੱਸ ਕਿਵੇਂ ਕਹਿੰਦਾ ਹੈ, ਅਤੇ ਮੈਂ ਵੀ ਕਿਹਾ ਕਰਾਂ। ਕਿਉਂ? ਕਿਉਂਕਿ ਦੁਨੀਆਂ ਦੇ ਲੋਕ ਮੰਨਦੇ ਨੇ ਵੀ ਸਭ ਤੋਂ ਵੱਡਾ ਸੁੱਖ ਸੱਚੀ ਖੁਸ਼ੀ ਹੈ, ਉਹਦੇ ਵਾਸਤੇ ਸਭ ਕੁਛ ਕਰਦੇ ਨੇ ਲੋਕ। ਤਾਂ ਇਹ ਜੇ ਇੰਨੀ ਗੱਲ ਵਿੱਚ ਹੀ ਇਹ ਸਭ ਕੁਛ ਹੈ ਤਾਂ ਮੈਨੂੰ ਦੱਸ, ਮੈਂ ਵੀ ਕਹਾਂ। ਉਹਦੇ ਜਵਾਬ ਵਿੱਚ ਗੁਰੂ ਜੀ ਅਗਲੀ ਪੰਗਤ ਵਿੱਚ ਇਉਂ ਕਹਿੰਦੇ, ਮਾਤਾ ਜੀ ਹਰਿਕ ਤੇ ਨਹੀਂ ਕਿਹਾ ਜਾਂਦਾ। ਜਿੰਨੀ ਦੇਰ ਤੱਕ ਸੁਭਾਅ, ਜਿੰਨੀ ਦੇਰ ਤੱਕ ਪੁਰਾਣੇ ਨੇਚੇ, ਪੁਰਾਣੀਆਂ ਆਦਤਾਂ, ਪੁਰਾਣੇ ਸੁਭਾਅ, ਪੁਰਾਣੇ ਖਿਆਲਾਤ ਇਹਨਾਂ ਨੂੰ ਜਿੱਤਣੀ ਲੈਂਦਾ ਹੈ, ਉਨੀ ਦੇਰ ਤੱਕ ਆਖਣ ਔਖਾ ਸਾਚਾ ਨਾ, ਉਨੀ ਦੇਰ ਤੱਕ ਆਖਣ ਔਖਾ ਹੈ। ਇਹੀ ਜੀ ਆਖਣ ਔਖਾ ਹੈ ਸਾਚਾ ਨਾ, ਸਾਚਾ ਨਾ ਮਾਤਾ ਹਰਿਕ ਤੋਂ ਨਹੀਂ ਕਿਹਾ ਜਾਂਦਾ। ਜਿੰਨੀ ਦੇਰ ਤੱਕ ਸੁਭਾਅ ਬਣ ਨਹੀਂ ਗਿਆ, ਪੁਰਾਣੇ ਨੇਚੇ, ਪੁਰਾਣੇ ਖਿਆਲਾਤ, ਪੁਰਾਣੇ ਸੁਭਾਵ, ਜਿਹਨੂੰ ਹੱਥੇ ਪੈ ਸ਼ਰਾਰਤ ਨਹੀਂ, ਉਹ ਕਿਵੇਂ ਕਹਿ ਲੂ ਭਲਾ? ਦੱਸੋ, ਹੋਰ ਚੋਰੀਆਂ ਦੇ, ਠੱਗੀਆਂ ਦੇ, ਸ਼ਿਕਾਰਾਂ ਦੇ ਬੁਰੇ ਸੁਭਾਵ ਕਿੰਨੇ ਪਏ, ਤਾਲਾਂ ਲੱਗੀਆਂ, ਉਹ ਕਿਵੇਂ ਕਹਿ ਲੂ? ਦੱਸੋ, ਇੱਥੇ ਪੁਰਾਣੇ ਸੁਭਾਵ ਨੂੰ ਜਿੱਤਣਾ। ਇੱਕ ਦਫ਼ਾ ਦਾ ਜ਼ਿਕਰ, ਲਾਹੌਰ ਦੇ ਵਿੱਚ ਇੱਕ ਸਮੇਂ ਚਾਰ ਭਗਤ ਹੋਏ, ਛੱਜੂ, ਪੀਲੋ, ਸ਼ਾਹ ਹੁਸੈਨ ਔਰ ਕਾਨਾ। ਕਾਨਾ ਪੁਰਾਣਾ ਯਾਮੀ ਸੀ, ਪੰਜ ਸੌ ਸਾਲ ਦੀ ਉਮਰ ਸੀ,
ਉਸਦੀ ਛੱਜੂ ਦੀ ਬਾਬਤ ਮਸ਼ਹੂਰ ਹੈ, ਛੱਜੂ ਦੇ ਚਵਾਰੇ ਪੈਸੀ ਬਲਖਨਾ ਬੁਖਾਰੇ। ਛੱਜੂ ਭਗਦਾ ਚਵਾਰਾ ਸੀ ਜੀ, ਬਹਿ ਕੇ ਭਜਨ ਕਰਦਾ ਸੀ। ਜਿੱਥੇ ਬੈਠ ਕੇ ਸਾਸਨ ਭਜਨ ਦੇ ਵਿੱਚ ਟਿਕ ਕੇ ਉਹ ਆਨੰਦਾ ਸਮੁੰਦਰ ਆਨੰਦਾ ਸਾਗਰ ਪ੍ਰਾਪਤ ਹੋਵੇ, ਉਹ ਜੇ ਸੁਖੁਰ ਕਿੱਥੇ ਹੈ? ਬਲਖ ਬੁਖਾਰੇ ਹੀ ਹੈ, ਹੋਰ ਕਿੱਥੇ ਹੋ ਸਕਦੇ? ਇਹ ਤਾਂ ਲੋਕਾਂ ਨੇ ਕਲਪਨਾ ਕੀਤੀ ਨੀ, ਬਲਖ ਬੁਖਾਰੇ ਸੁਖਾ ਖਿਲਾਉਣਾ, ਇਹ ਤਾਂ ਨਜਾਣਾ ਨਹੀਂ ਹੁੰਦਾ। ਸੋ ਜਿਹਾ ਜੋ ਸੁਖ ਭਜਨ ਦੇ ਵਿੱਚ ਹੈ ਬ੍ਰਹਮਾਨੰਦ ਵਿੱਚ, ਉਹ ਸੁਖ ਦੁਨੀਆਂ ਤੱਕ ਤੇ ਹੈ ਹੀ ਕੀ। ਸੰਯਮ ਕਰਕੇ ਉਹ ਭਗਤ ਛੱਜੂ ਜੇਠਾੜ ਦਾ ਮਹੀਨਾ, ਲੂਣਾਂ ਚੱਲਦੀਆਂ ਹਨ। ਇੱਕ ਦਿਨ ਦੁਪਹਿਰ ਦੇ ਵੇਲੇ ਦਰਿਆ ਰਾਵੀ ਤੋਂ ਬੈਠੇ ਬੈਠੇ, ਦਰਿਆ ਰਾਵੀ ਦੇ ਕਿਨਾਰੇ ਬੜੇ ਦਰਖਤ ਸਨ, ਉਹਨਾਂ ਦੇ ਹੇਠਾਂ ਠੰਡ ਰਹਿੰਦੀ। ਦਰਿਆ ਦੇ ਕਿਨਾਰੇ ਭਜਨ ਕਰਦੇ ਕਰਦੇ ਛੱਤਰੀ ਲੱਗੀ ਹੈ, ਸਾਫ ਸ਼ੁੱਧ ਚਿੱਟੇ ਵਸਤਰ ਪਏ ਨੇ, ਆ ਰਹੇ ਹਨ ਆਪਣੇ ਘਰ ਨੂੰ। ਅੱਗੇ ਇੱਕ ਕਿਸੇ ਸੇਠ ਦੀ ਬੜੀ ਭਾਰੀ ਬਿਲਡਿੰਗ ਤਿਆਰ ਹੋ ਰਹੀ ਹੈ, ਕਈ ਮੰਜ਼ਲੀ, ਅੱਧੇ ਅਸਮਾਨੀ ਪੈੜਾਂ ਬਣੀ ਬੈਠੇ ਰਾਜ ਹੋ ਗਏ। ਸੋ ਆਉਂਦੇ ਦੇਖ ਕੇ ਭਗਤ ਛੱਜੂ ਨੂੰ ਜਾਣਦੇ ਸਨ, ਉਹਨਾਂ ਵਿੱਚ ਇੱਕ ਮਸਖਰੇ ਸੁਭਾਅ ਦਾ ਬੰਦਾ ਸੀ। ਉਹਨਾਂ ਦੇਖ ਕੇ ਕਹਿੰਦਾ, ਬਈ ਭਗਤੀ ਕਰਨੀ ਚਾਹੀਦੀ ਹੈ, ਨਾਲੇ ਚਿੱਟੇ ਕੱਪੜੇ ਪਾਇਆ ਕਰਨੀ, ਛੱਤਰੀਆਂ ਲਾ ਕੇ ਤੁਰਿਆ ਕਰਨੀ, ਨਾਲੇ ਲੋਕ ਮੱਥੇ ਟੇਕਿਆ ਕਰਨਗੇ। ਇਹ ਆਵਾਜ਼ਾਂ ਕੱਸਿਆ, ਇਹ ਗੱਲ ਛੱਜੂ ਜੀ ਦੇ ਕੰਨ ਵਿੱਚ ਪੈ ਗਈ। ਉਹਨਾਂ ਨੇ ਸਮਝਿਆ ਰੱਬ ਦੇ ਭਜਨ ਕਰਨ ਨੂੰ ਖਾਲਾ ਜੀ ਦਾ ਕਰ ਹੀ ਸਮਝੇ, ਇਹਨਾਂ ਨੇ ਥੋੜ੍ਹਾ ਜਿਹਾ ਜਾਣ ਦਾ ਕਰਾ ਦੇਣਾ ਚਾਹੀਦਾ ਇਹਨਾਂ ਨੂੰ। ਖੈਰ ਉਹਦੇ ਤਾਂ ਲੰਘ ਗਏ। ਇੱਕ ਦੋ ਦਿਨ ਤੋਂ ਬਾਅਦ ਆ ਕੇ ਕਹਿਣ ਲੱਗੇ, ਬਈ ਮਹਾਰਾਜ ਲੋਕੋ, ਸਾਡੇ ਥੋੜ੍ਹਾ ਜਿਹਾ ਕੰਮ ਹੈ ਜੇ ਕਰਿਆ ਨਾ ਚੰਗੀ ਗੱਲ। ਉਹਨਾਂ ਦਾ ਜਿਹੜਾ ਮੁਖੀ ਸੀ ਕਹਿਣ ਲੱਗੇ, ਭਗਤ ਜੀ ਇਹ ਤਾਂ ਬੜੀ ਭਾਰੀ ਬਿਲਡਿੰਗ ਹੈ, ਸੇਠ ਜੀ ਤੁਹਾਡਾ ਕਿੰਨਾ ਕੰਮ ਹੈ? ਸਾਡੇ ਤਾਂ ਕਹਿੰਦੇ ਇੱਕ ਦੋ ਦਿਨ ਜ਼ਿਆਦਾ ਨਹੀਂ ਹੈ। ਪੁੱਛ ਲਓ ਸੇਠ ਜੀ ਨੂੰ ਜੇ ਵਿਚਦੀ, ਉਹਨਾਂ ਨੇ ਵਿਚਦੀ ਕਰਿਆ ਉਹ ਨਹੀਂ, ਤਾਂ ਫਿਰ ਦੇਖ ਲਓ। ਕਹਿਣ ਲੱਗੇ, ਅੱਛਾ ਸ਼ਾਮ ਨੂੰ ਪੁੱਛਾਂਗੇ ਸੇਠ ਜੀ ਨੂੰ, ਜੇ ਆਗਿਆ ਮਿਲ ਗਈ ਤਾਂ ਵਿਚਦੀ ਇੱਕ ਦੇ ਹੁੰਦਾ ਕੀ ਹੁੰਦਾ? ਸੇਠ ਜੀ ਆ ਜਾਣ, ਕਿਹਾ ਜੀ ਭਗਤ ਜੀ ਦੇ ਇੱਕ ਦੋ ਦਿਨ ਦਾ ਕੰਮ ਹੈ, ਜੇ ਤੁਸੀਂ ਕਰਈਏ ਨਹੀਂ ਤਾਂ ਫਿਰ ਇੱਥੇ ਤਾਂ ਪਤਾ ਨਹੀਂ ਕਿੰਨੇ ਸਾਲ ਲੱਗ ਜਾਣੇ, ਇੰਨਾ ਵੱਡਾ ਕੰਮ ਹੈ। ਕਹਿੰਦੇ ਕਰਿਆ, ਅੱਜ ਸਵੇਰੇ ਹੀ ਸਾਰੇ ਆ ਜਾਂਦੇ ਹਨ ਭਗਤ ਜੀ ਦੇ ਘਰ। ਕਹਿਣ ਲੱਗੇ, ਭਗਤ ਜੀ ਆ ਗਏ, ਸਾਨੂੰ ਛੁੱਟੀ ਮਿਲ ਗਈ ਸੇਠ ਜੀ ਵੱਲੋਂ। ਕਹਿੰਦਾ, ਇਸ਼ਨਾਨ ਤੁਹਾਨੂੰ ਕਰਿਆ ਹੈ? ਪੁੱਛਣ ਲੱਗੇ। ਕਹਿਣ ਲੱਗੇ, ਹਾਂ ਇਸ਼ਨਾਨ ਤਾਂ ਫਿਰ ਜੇ ਠਾੜ ਤਾਂ ਕਰੀ ਨਹੀਂ, ਸਿਆਲ ਤਾਂ ਬਹੁਤ ਹਨ ਜਿਹੜੇ ਸਾਰਾ ਸਾਲ ਸਿਆਲ ਨਹੀਂ ਕਰਦੇ, ਕਈ ਹਜੇ ਵੀ ਜੇ ਠਾੜ ਵੀ ਨਹੀਂ ਕਰਦੇ, ਹਜੇ ਵੀ ਹਨ ਬਹੁਤ ਸਾਰੇ। ਸੰਯਮ ਕਰਕੇ ਵੈਸੇ ਇਸ਼ਨਾਨ ਤੋਂ ਬਿਨਾਂ, ਭਜਨ ਤੋਂ ਬਿਨਾਂ ਇਹ ਦੱਸਿਆ ਵੀ ਜੋ ਕੁਛ ਖਾਣਾ ਪੀਣਾ ਉਹਨਾਂ ਨੂੰ ਗੰਦਾ ਖਾਣਾ। ਪਹਿਲੇ ਸਵੇਰੇ ਉੱਠ ਕੇ ਦਾਤਨ ਕੁੱਲਦਾ ਸਾਹਿਬ ਨਾਨ ਆਦਿ ਕਰਕੇ ਥੋੜ੍ਹਾ ਬਹੁਤ ਪਾਠ ਕਰ ਲਏ, ਜ਼ਰੂਰ ਕਰੇ ਆਪਣਾ ਨਿਯਮ, ਫਿਰ ਕੁਛ ਖਾ ਪੀ ਫਿਰ ਸਮਝੋ ਤਾਂ ਖਾਣਾ ਪੀਣਾ, ਨਹੀਂ ਤਾਂ ਫਿਰ ਸਮਝੋ ਗੰਦਾ, ਦੁੱਧ ਆਦਿ ਪੀਣਾ ਸਮਝੋ ਖੂਨ ਪੀਣਾ ਹੈ। ਸੰਯਮ ਕਰਕੇ ਕਹਿਣ ਲੱਗੇ, ਜੀ ਹਾਂ ਇਸ਼ਨਾਨ ਤਾਂ ਕਰਿਆ ਹੈ, ਗਰਮੀ ਬਹੁਤ ਪੈਂਦੀ ਹੈ। ਫਿਰ ਕਹਿੰਦੇ, ਚੰਗਾ ਉਹ ਪੰਜ ਇਸ਼ਨਾਨ ਦੋ, ਹੱਥ ਦੋ ਪੈਰ ਮੂੰਹ ਧੋ ਲਓ, ਗਰਦਾ ਗੁਰਦਾ ਹੋਣਾ, ਵਜਨ ਕੰਮ ਦਿਖਾਓ ਕੀ ਹੈ। ਕਹਿੰਦੇ, ਹੱਥ ਪੈਰ ਧੋ ਲਓ ਜਰਾ, ਫਿਰ ਤੁਹਾਨੂੰ ਕੰਮ ਦੱਸ ਦਿੰਦੇ ਹਾਂ। ਉੱਪਰ ਲੈ ਗਏ ਚਵਾਰੇ 'ਚ, ਇੱਕ ਇੱਕ ਆਸਣ ਬਿਛਾ ਤਾ, ਇੱਕ ਇੱਕ ਪੈਸਾ ਪੈਸਾ ਭਰਦੀ ਮਾਲਾ ਰੱਖਤੀ, ਅਤੇ ਕਹਿਣ ਲੱਗੇ, ਬਹਿ ਜਾਓ ਚੌਂਕੜੇ ਮਾਰ, ਬੈਠ ਕੇ ਦਿਖਾ ਤਾ, ਇਉਂ ਬਹਿ ਜਾਓ। ਬਹਿ ਕੇ ਹਰ ਬਣ ਕੇ ਨਾਲ ਰਾਮ ਰਾਮ, ਕੋਈ ਪਰਮਾਤਮਾ ਦਾ ਨਾਮ ਦੱਸਤਾ, ਇਹ ਕਰੀ ਚਲੋ ਦੁਪਹਿਰੇ ਥਾਈ, ਜਿੰਨੀ ਉੱਥੋਂ ਮਿਲਦੇ ਤੁਹਾਨੂੰ ਉਜਰਤ ਉਦੋਂ ਜ਼ਿਆਦਾ ਦੇਣਗੇ, ਤੁਸੀਂ ਦੁਪਹਿਰੇ ਛੁੱਟੀ ਕਰ ਲਿਓ, ਜਿੰਨਾ ਆਰਾਮ ਕਰਦਾ ਆਰਾਮ ਕਰੇ, ਸ਼ਾਮ ਨੂੰ ਫੇਰ ਆਏ। ਅਤੇ ਇੰਨਾ ਕਹਿ ਕੇ ਭਗਤ ਜੀ ਤਾਂ ਹੇਠਾਂ ਉਤਰਿਆ ਪੌੜੀਆਂ ਥਾਈ, ਉਹ ਬੈਠੇ ਇੱਕ ਦੂਜੀ ਵੱਲ ਤੱਕਦੇ ਨੇ, ਕਹਿੰਦੇ ਕੀ ਕੰਮ ਦੱਸਿਆ ਤੁਹਾਨੂੰ, ਸਾਡਾ ਕੰਮ ਤਾਂ ਨਹੀਂ ਹੈ। ਸੋ ਇੰਨੇ ਨੂੰ ਫਿਰ ਜਿਹੜੇ ਕਹਿਣ ਤੋਂ ਕੰਮ ਨਹੀਂ ਸ਼ੁਰੂ ਕੀਤਾ, ਕਹਿੰਦੇ ਭਗਤ ਜੀ ਸਾਡਾ ਕੰਮ ਦੱਸੋ। ਭਜਨ ਸਾਰਿਆਂ ਦਾ ਹੀ ਕੰਮ ਹੈ, ਜੀਵਾਤਮਾ ਪਰਮਾਤਮਾ ਦਾ ਪੁੱਤਰ ਹੈ, ਅਸੀਂ ਸਾਰੇ ਪਰਮਾਤਮਾ ਦੇ ਪੁੱਤਰ ਹਾਂ, ਜਿੰਨੇ ਵੀ ਹਾਂ ਆਤਮ ਸੇਵ ਕਰਦੇ ਹਾਂ। ਪਰਮਾਤਮਾ ਦਾ ਭਜਨ ਕਰਨਾ ਹਰੇਕ ਦਾ ਹੀ ਪਰਮ ਧਰਮ ਹੈ, ਕੋਈ ਨਾ ਕਰੇ ਆਪਣੀ ਉਹਦੀ ਗਲਤੀ ਭੁੱਲ ਹੈ। ਸੋ ਭਜਨ ਕਰਕੇ ਪਰਮਾਤਮਾ ਨੂੰ ਮਿਲਣ ਦਾ ਉਪਰਾਲਾ ਕਰਨਾ ਉਸਦਾ ਹੈ। ਵਿਸ਼ਵਾਸ ਦੇ ਇਹਦਾ ਕੰਮ ਨਹੀਂ, ਇਹ ਸਭ ਦਾ ਹੀ ਹੈ ਭਲਾ। ਚਲੋ ਜੇ ਤੁਸੀਂ ਇੱਟਾਂ ਘੜਨੀ ਆਪਣਾ ਕੰਮ ਸਮਝਦੇ ਹੋ, ਇਹ ਕੰਮ ਕਰੋ, ਇਹ ਤਾਂ ਸੁੱਖ ਉਦੋਂ ਧੁੱਪ 'ਚ ਨਹੀਂ ਬੈਠੇ, ਅੱਧੇ ਅਸਮਾਨੀ ਪੈੜਾਂ ਬੰਨੇ ਨਹੀਂ ਬੈਠੇ, ਅਤੇ ਛੱਤਰੀਆਂ ਲਾਲਾ ਤੁਰੋਂਗੇ, ਚਿੱਟੇ ਕੱਪੜੇ ਪਾਓਗੇ, ਲੋਕ ਮੱਥੇ ਟੇਕਣੇ, ਤੁਸੀਂ ਕਰੋ। ਕਹਿੰਦੇ ਭਗਤ ਜੀ, ਸੱਤ ਵਜੇ ਨਹੀਂ ਹੁੰਦਾ, ਸਾਨੂੰ ਸਾਡਾ ਕੰਮ ਦੱਸੋ ਜਿਹੜਾ ਦੱਸਣਾ, ਸਾਨੂੰ ਉਹ ਧੁੱਪ ਹੀ ਚੰਗੀ, ਅੱਧੇ ਅਸਮਾਨੀ ਪੈੜਾਂ 'ਤੇ ਬੈਠਣਾ ਸਾਨੂੰ ਚੰਗਾ ਹੈ। ਸੋ ਉਹਨਾਂ ਤੋਂ ਵਿਚਾਰਿਆਂ 'ਚੋਂ ਬੈਠ ਹੀ ਨਾ ਹੋਇਆ। ਤਦੇ ਮਾਤਾ ਜੀ ਨੂੰ ਗੁਰੂ ਜੀ ਕਹਿੰਦੇ, ਮਾਤਾ ਜੀ ਆਖਣ ਔਖਾ ਸੱਚਾ ਨਾਮ, ਕਿਉਂ ਸਾਰੋ ਦਿਵਸ ਮਜ਼ਦੂਰੀ ਕਰਾਇਆ, ਹਰ ਸਿਮਨ ਕੀ ਕਹਿੰਦਾ ਬੱਜਰ ਸਿਰ ਪੜ, ਸਾਰਾ ਦਿਨ ਮਜ਼ਦੂਰੀ ਤਾਂ ਕਰ ਸਕਦਾ, ਜਦੋਂ ਭਜਨ ਕਰਨਾ ਹੁੰਦਾ ਸਿਰ ਤੇ ਪੱਥਰ ਪੈ ਜਾਂਦਾ, ਨੀਂਦਾ ਦੱਬੂ ਜਾਂ ਕੁਛ ਨੀ। ਇਉਂ ਕਰਕੇ ਕੀ ਗੱਲ ਹੈ, ਜਿੰਨੀ ਦੇਰ ਪੁਰਾਣੇ ਸੁਭਾਵਾਂ ਨੂੰ ਪੁਰਾਣੇ ਨੇਚਿਆਂ ਨੂੰ, ਨੇਚੇ ਕੀ ਨੇ, ਰੱਬ ਹੈ ਨੀ, ਇਹ ਜਿੰਨੇ ਚੀਜ਼ ਦੇ ਦਿਲ ਚ ਬੈਠੇ ਨੂੰ ਕਸੰਗਤ ਦੇ ਦੇ ਰਿਹਾ, ਫਿਰ ਪੁਰਾਣੇ ਸੁਭਾਵ ਬੁਰਾਈਆਂ ਦੇ ਸੁਭਾਵ ਬੈਠੇ ਇਤਿਹਾਸ, ਜਦੋਂ ਸਾਰੇ ਸੁਭਾਵਾਂ ਨੂੰ ਪੁਰਾਣੇ ਨੇਚਿਆਂ ਨੂੰ ਪੁਰਾਣੇ ਖਿਆਲਾਤ ਨੂੰ ਪੁਰਾਣੀਆਂ ਆਦਤਾਂ ਨੂੰ ਜਿੱਤ ਲੈਂਦੇ, ਫਿਰ ਭਜਨ ਨੂੰ ਸੌਖਾ, ਫਿਰ ਅੱਠੇ ਪੈਰ ਹੋ ਸਕਦੇ। ਖਿਆਲ ਕਰੋ ਸਾਧ ਸਿੰਘ, ਇਉਂ ਸੰਤਾਂ ਦਾ ਜੀਵਨ ਭਜਨ ਹੈ, ਉਹਦੇ ਆਸਰੇ ਇੱਥੇ ਹੀ ਬੈਕੁੰਠ ਵਰਗਾ ਸੁਣਨਾ, ਬੈਕੁੰਠ ਵਰਗਾ ਆਨੰਦ ਮਾਣਦੇ ਹਨ, ਜਦੋਂ ਸਰੀਰ ਦਾ ਪਰਿਤਿਆਗ ਕਰਦੇ ਹਨ, ਸਿੱਧੇ ਸੱਚੇ ਬੈਕੁੰਠ ਜੀ ਨੇ ਸਦਾ ਵਾਸਤੇ ਆਨੰਦ ਸਾਗਰ ਰਹੇ ਉਹ ਚੀ ਲੈਂਦੇ ਹਨ। ਆਹ ਇਉਂ ਇੱਕ ਮਹਾਤਮਾ ਬਾਹਰ ਰਹਿੰਦੇ ਹੈ, ਸੁਪਰੂ ਦੇ ਪ੍ਰੇਮ ਦੇ ਵਿੱਚ ਮਸਤਾਂ ਵਿੱਚ, ਉਹ ਤੇ ਸਰਦੀ ਦਾ ਮੌਸਮ ਆਇਆ, ਕਈ ਦਿਨ ਦੀ ਝੜੀ ਲੱਗ ਗਈ ਸਾਡੇ ਦੇਸ਼ ਦੇ ਵਿੱਚ, ਜੇ ਝੜੀ ਲੱਗਦੀ ਹੈ ਤਾਂ ਸਰਦੀ ਦੇ ਮੌਸਮ ਵਿੱਚ ਕਈ ਦਿਨ ਝੜੀ ਲੱਗੀ ਚਲੀ ਜਾਂਦੀ ਹੈ। ਇੱਕੋ ਕੁਟੀਆ ਸੀ ਤੇ ਵਿਚਾਰੇ ਦੀ ਉਹ ਕੁਟੀਆ ਚੋਣ ਲੱਗ ਪਈ, ਸੋ ਉਹ ਸੋਚਿਆ ਵੀ ਚਲੋ ਥੋੜਾ ਬਹੁਤ ਵਕਤ ਇੱਧਰ ਉੱਧਰ ਗੁਜ਼ਾਰਿਆ ਉਹਨੇ ਆ, ਜਦੋਂ ਮੀਂਹ ਹੱਟਦੀ ਫਿਰ ਆ ਜਾਂਦੀ। ਉਹਨਾਂ ਪਾਸ ਇੱਕ ਤੋਤਾ ਵੀ ਰੱਖਿਆ ਸੀ ਪਿੰਜਰੇ ਦੇ ਵਿੱਚ, ਜਿਹੜਾ ਰਾਮ ਰਾਮ ਪੜਾਇਆ ਹੋਇਆ ਸੀ। ਤੋਤਾ ਬੜਾ ਸਿਆਣਾ ਜਾਨਵਰ ਹੈ, ਜੋ ਕੁਛ ਪੜਾਓ ਪੜ ਲੈਂਦਾ ਹੈ, ਆਦਮੀ ਨੂੰ ਸਿਆਣਾ ਮੰਨਿਆ ਹੈ ਬਹੁਤੇ ਆਦਮੀਆਂ ਨੂੰ। ਸੋ ਯੂੰ ਕਰਕੇ ਉਹਨਾਂ ਨੇ ਹੋਰ ਕੁਛ ਨਾ ਉਠਾਇਆ, ਉੱਥੋਂ ਇੱਕ ਸਿਰਫ ਤੋਤੇ ਦਾ ਪਿੰਜਰਾ ਉਠਾ ਲਿਆ। ਚੱਲ ਪੈਂਦੇ ਵੀ ਜਿੰਨੀ ਦੇਰ ਤੱਕ ਬਾਰਿਸ਼ ਬੰਦ ਨਹੀਂ ਹੁੰਦੀ, ਮੀਂਹ ਤੰਗ ਕਰ ਰਿਹਾ, ਉੱਪਰੋਂ ਛੱਤਰ ਹੋ ਗਈ ਹੈ, ਚੋਣ ਲੱਗ ਪਈ ਹੈ, ਕੁਛ ਥੋੜ੍ਹਾ ਬਹੁਤ ਸਮਾਂ ਇੱਧਰ ਉੱਧਰ ਬਤੀਤ ਕਰਕੇ ਫਿਰ ਆ ਜਾਵਾਂਗੇ। ਸੋ ਸ਼ਹਿਰ ਨੂੰ ਤੁਰ ਪੈਂਦੇ ਨੇ, ਕਿਤੇ ਕਿਣਮਿਣ ਸ਼ੁਰੂ ਹੋ ਜਾਂਦੀ, ਕਿਤੇ ਬੰਦ ਹੋ ਜਾਂਦੀ ਹੈ। ਆਉਂਦੇ ਆਉਂਦੇ ਉਸ ਬਾਜ਼ਾਰ ਵਿੱਚ ਆ ਪਹੁੰਚੇ ਜਿੱਥੇ ਉਸ ਗਣਕਾ ਦਾ ਮਕਾਨ ਸੀ, ਉੱਥੇ ਆ ਪਏ। ਉੱਥੇ ਆ ਕੇ ਬੜਾ ਭਾਰਾ ਬਾਰਿਸ਼ ਦਾ ਛੜਾਕਾ ਆ ਗਿਆ, ਕੁਦਰਤੀ ਉਸ ਦੇ ਮਕਾਨ ਦੇ ਵਰਾਂਡੇ ਦੇ ਹੇਠਾਂ ਆ ਖੜਦੇ ਹਨ। ਗਣਕਾ ਪਾਪਨ ਹੋ ਕੇ ਪਾਪਾਂ ਦਾ ਗੁਲਹਾਰ ਪਰੋਤਾ, ਮਹਾਂਪੁਰਖ ਅਚਾਨਚਕ ਗਣਕਾ ਵਾਲੇ ਆਏ ਖਲੋਤਾ, ਅਚਨਚੇਤ ਹੀ ਉੱਥੇ ਆ ਖੜਦੇ ਹਨ। ਇਹ ਤਾਂ ਲਵਾਸ ਮਾਤਰ ਤੋਂ ਪਛਾਣ ਕੇ ਉਸਨੇ ਆਪਣੇ ਨੌਕਰ ਨੂੰ ਭੇਜਿਆ ਵੀ ਉਹਨਾਂ ਮਹਾਤਮਾ ਨੂੰ ਉੱਪਰ ਬੁਲਾ ਲਿਆ, ਵੀ ਰੱਬ ਦੇ ਘਰ ਦੀ ਛੇੜੀ ਤੂੰ ਲਗਨ ਸੀ ਇਸ ਪਾਸੇ ਦੀ ਸ਼ੌਕ ਰੱਖਦੀ ਸੀ, ਅਜੇ ਤੱਕ ਉਹਦੀ ਦਿਸ਼ਾ ਇਹੋ ਜਿਹੀ ਸੀ, ਕੋਈ ਰਸਤਾ ਚੀਖਤ ਨਹੀਂ ਸੀ ਆਇਆ। ਸੋ ਉੱਪਰ ਬੁਲਾ ਲੈਣ ਲੱਗ ਗਿਆ, ਸ਼ੁਰੂ ਬਿਸਤਰਾ ਵਿਛਾ ਕੇ ਉਸਦੇ ਬਿਠਾ ਤਾ। ਉਸਨੇ ਆਪਣੀ ਦਾਸਤਾਨ ਛੇੜੀ, ਆਪਣੀ ਸਾਰੀ ਹਾਲ ਛੇੜੀ, ਬਾਬਾ ਜੀ ਮੈਂ ਜਾਣਦੀ ਹਾਂ ਮਾਨੁਖਤਾ ਪਰਮਾਤਮਾ ਨੇ ਭਜਨ ਕਰਨ ਵਾਸਤੇ ਦਿੱਤਾ, ਪਰ ਮੇਰੀ ਜ਼ਿੰਦਗੀ ਦਾ ਰੋ ਇਹੋ ਜਿਹੇ ਪਾਸੇ, ਪਤਾ ਨਹੀਂ ਇਹੋ ਜਿਹੇ ਨਰਕਾਂ ਵਿੱਚ ਮੈਨੂੰ ਜਾਣਾ ਪਵੇਗਾ, ਕੀ ਮੇਰੇ ਵਾਸਤੇ ਵੀ ਕੋਈ ਉਪਾਅ ਹੈ, ਕੋਈ ਯਤਨ ਹੈ, ਮੇਰਾ ਛੁਟਕਾਰਾ ਹੋ ਜਾਵੇ ਨਰਕਾਂ ਤੋਂ, ਮਹਾਤਮਾ ਚੁਰਾਸੀ ਮੇਰੀ ਵੀ ਕਲਿਆਣ ਹੋ ਜਾਵੇ, ਮੈਂ ਵੀ ਸਾਰੇ ਰੁੱਖਾਂ ਤੋਂ ਬਰੀ ਹੋ ਕੇ ਆਨੰਦ ਸਾਗਰ ਰਹੇ ਉਹਦੇ ਵਿੱਚ ਲੀਨ ਹੋ ਸਕੇ। ਇਹ ਸੁਣਦੇ ਕਿਹੋ ਜਿਹੇ ਥਾਂ ਵਾਸਾ ਅਤੇ ਕਿਹੋ ਜਿਹੇ ਸ਼ੌਕ ਕਿਸ ਵੀ ਸਮਝਿਆ ਪੂਰਵਲੇ ਸੰਸਕਾਰ ਗਣਕਾ ਨੇ ਆਪਣਾ ਜਿਹੜਾ ਉਸਦਾ ਖਿਆਲ ਬਾਰ ਬਾਰ ਉਸਦੇ ਚਿਤਨੂੰ ਦੇ ਬਲ ਤੇ ਪਰੇਸ਼ਾਨ ਕਰਦਾ ਸੀ, ਭਜਨ ਨਹੀਂ ਕੀਤਾ, ਮਾਨਕ ਤਨ ਤਾਰ ਕੇ ਇਸ ਤੋਂ ਬਿਨਾਂ ਸਫਲਤਾ ਨਹੀਂ, ਇਸ ਤੋਂ ਬਿਨਾਂ ਅੱਗੇ ਦੋਜਖ ਹੈ ਨਰਕ ਹੈ, ਕਿਉਂਕਿ ਉਹੀ ਖਿਆਲਾਤ ਇੱਥੇ ਮਹਾਤਮਾ ਦੇ ਅੱਗੇ ਰੱਖੇ। ਕਿਉਂ? ਉਹ ਜਾਣਦੀ ਸੀ ਇਹਨਾਂ ਗੱਲਾਂ ਦੇ, ਇਹਨਾਂ ਭੇਦਾਂ ਦੇ ਜਾਣੂ ਮਹਾਤਮਾ ਹੀ ਹੋਇਆ ਕਰਦੇ ਹਨ। ਆਪਣੀ ਆਪਣੀ ਵਿਦਿਆ ਦਾ ਜਾਣੂ ਹਰੇਕ ਹੁੰਦਾ ਹੈ, ਡਾਕਟਰ ਬਿਮਾਰੀਆਂ ਦੇ ਭੇਦਾਂ ਦੇ ਜਾਣੂ ਹੁੰਦੇ ਹਨ, ਔਰ ਇੰਜੀਨੀਅਰ ਜਿਹੜੇ ਹੁੰਦੇ ਹਨ ਇੰਜੀਨੀਅਰਿੰਗ ਦੇ ਜਾਣੂ ਹੁੰਦੇ ਹਨ, ਔਰ ਵਕੀਲ ਜਿਹੜੇ ਹੁੰਦੇ ਨੇ ਇੰਡਸਟਰੀ ਦੇ ਜਾਣੂ ਹੁੰਦੇ, ਇਸੇ ਤਰ੍ਹਾਂ ਰੂਹਾਨੀ ਭੇਦਾਂ ਦੇ ਜਾਣੂ ਹੁੰਦੇ। ਇਹ ਜਾਣ ਕੇ ਉਸਨੇ ਆਪਣੀਆਂ ਗੱਲਾਂ ਖੇਡੀਆਂ। ਸੋ ਮਹਾਤਮਾ ਨੇ ਉਹਦੇ ਬਚਨ ਸੁਣ ਕੇ ਇਹਦੇ ਤਾਂ ਬੜੇ ਹੈਰਾਨ ਹੋਏ, ਸੱਚ ਬਾਤ ਹੈ, ਇਹੋ ਜਿਹੇ ਥਾਂ ਵੀ ਇਹਦੇ ਇਹੋ ਜਿਹੇ ਖਿਆਲਾ, ਫਿਰ ਸੋਚਿਆ ਕੋਈ ਸਰਜ ਬਾਤ ਨਹੀਂ, ਗੁਰਮੁਲੇ ਸੰਸਕਾਰ ਜਿਹੜੇ ਹਨ ਇਹਨਾਂ ਕਰਕੇ ਹੀ ਇਸਦੇ ਖਿਆਲਾਤ ਇਹੋ ਜਿਹੇ ਇਸ ਪਾਸੇ ਨੂੰ ਖਿੱਚ ਖਾਂਦੇ ਹਨ। ਫਿਰ ਇਹ ਵੀ ਸੋਚਿਆ ਜਦੋਂ ਵੱਤ ਲੱਗੀ ਹੋਵੇ ਉਦੋਂ ਫਸਲ ਬੀਜੀ ਜਾਵੇ ਤਦ ਜਾ ਕੇ ਸਫਲਤਾ ਹੁੰਦੀ ਹੈ, ਵੱਤ ਲੰਘੀ ਤੋਂ ਬਾਅਦ ਸਫਲਤਾ ਪ੍ਰਾਪਤ ਨਹੀਂ ਹੋਇਆ ਕਰਦੀ। ਹੁਣ ਇਹਦੇ ਚਿੱਤ ਵਿੱਚ ਵੈਰਾਗ ਹੈ ਕੁਛ, ਜੇ ਹੁਣ ਇਸ ਨੂੰ ਕੁਛ ਰਸਤਾ ਮਿਲ ਜਾਏ, ਕੁਛ ਭਜਨ ਕਰਨ ਦਾ ਢੰਗ ਮਿਲ ਜਾਏ, ਇਸ ਨੂੰ ਲਾਭ ਪ੍ਰਾਪਤ ਹੋ ਸਕੇ। ਉਸ ਮੌਕੇ ਉਹਨਾਂ ਸੋਚਿਆ ਪਹਿਲੇ ਤੋਤੇ ਦੇ ਬਹਾਨੇ ਦੇ ਮਨ ਨੂੰ ਪਹਿਲੇ ਸਫਾ ਕੀਤਾ ਜਾਵੇ ਤਾਂ ਚੰਗੀ ਗੱਲ ਹੈ। ਉਸ ਮੌਕੇ ਮਹਾਂਪੁਰਸ਼ਾਂ ਨੇ ਕਿਹਾ ਦੇਖੋ ਭਾਈ, ਅਗਰ ਤੇਰੇ ਚਿੱਤ ਵਿੱਚ ਜਮਾਂ ਤੋਂ, ਨਰਕਾਂ ਤੋਂ, ਚੁਰਾਸੀ ਤੋਂ ਬਚਣ ਦਾ ਖਿਆਲ ਹੈ, ਉਹਨਾਂ ਦਾ ਪ੍ਰੇਮ ਬਣਿਆ ਕਰਦਾ ਹੈ, ਸੋ ਇਸ ਕਰਕੇ ਇਹਦੇ ਚਿੱਤ ਵਿੱਚ ਪਏ ਸੀ। ਉਹਨਾਂ ਫਿਰ ਦੱਸਿਆ ਦੇਖੋ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਆਲਸ ਵਗੈਰਾ ਦੂਰ ਹੋ ਜਾਂਦੀ ਹੈ। ਜਿੰਨੀ ਦੇਰ ਆਲਸ ਨਾ ਦੂਰ ਹੋਵੇ, ਭਜਨ ਦੇ ਵਿੱਚ ਸਾਵਧਾਨਤਾ ਨੂੰ ਤੋੜਦੀ ਹੈ, ਆਲਸ ਪ੍ਰੇਮ ਨਾਲ ਹੁੰਦੀ ਹੈ। ਜਦੋਂ ਤਾਂ ਪ੍ਰੇਮ ਲੱਗ ਗਿਆ, ਪ੍ਰਹਿਲਾਦ ਨੂੰ ਪ੍ਰੇਮ ਲੱਗ ਗਿਆ ਸੀ, ਕੋਈ ਤੋੜ ਨਾ ਸਕਿਆ, ਇੰਨੀਆਂ ਤਕਲੀਫਾਂ ਹੋਈਆਂ, ਲੇਕਿਨ ਇਤਨੀ ਦ੍ਰਿੜਤਾ। ਸੋ ਦੂਸਰਾ ਦਰਜਾ ਪਹਿਲਾ ਦਰਜਾ ਨਿਤ ਹੈ, ਪੈ ਤੋਂ ਫਿਰ ਪ੍ਰੇਮ ਬਣਿਆ ਕਰਦਾ ਹੈ। ਸੋ ਇਸ ਕਰਕੇ ਇਹਦੇ ਚਿੱਤ ਵਿੱਚ ਪਏ ਸੀ। ਉਹਨਾਂ ਫਿਰ ਦੱਸਿਆ ਦੇਖੋ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਆਲਸ ਵਗੈਰਾ ਦੂਰ ਹੋ ਜਾਂਦੀ ਹੈ। ਜਿੰਨੀ ਦੇਰ ਆਲਸ ਨਾ ਦੂਰ ਹੋਵੇ, ਭਜਨ ਦੇ ਵਿੱਚ ਸਾਵਧਾਨਤਾ ਨੂੰ ਤੋੜਦੀ ਹੈ ਆਲਸ। ਫਿਰ ਬੈਠ ਕੇ ਇੱਕ ਆਸਣ ਬਣਾਓ, ਬੈਠਣ ਵਾਸਤੇ ਬੈਠ ਕੇ ਇਸ ਤੋਤੇ ਦੇ ਬਹਾਨੇ ਅਜੇ ਸਿਮਰਨ ਕਰਕੇ ਤੋਤੇ ਤੋਂ ਰਾਮ ਰਾਮ ਕਹਾਓ ਤੇ ਕਹੋ। ਇਸ ਤਰੀਕੇ ਸਿਰ ਤੇਰਾ ਮਨ ਜਿਹੜਾ ਹੈ ਸ਼ੁੱਧ ਹੋ ਜੂ, ਜਿਵੇਂ ਪਰਮੇਸ਼ਵਰ ਦਾ ਭਜਨ ਕਹਿੰਦੇ ਹਾਂ, ਜਿਵੇਂ ਹਰ ਇੱਕ ਵਿਦਿਆ ਦੇ ਭੇਦ ਹੌਲੀ 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 ਪ੍ਰਾਪਤ ਹੋਇਆ ਕਰਦੇ ਹਨ। ਰੂਹਾਨੀ ਵਿਦਿਆ ਜਿਹੜੀ ਹੈ, ਸਭ ਤੇ 14 ਵਿਦਿਆ ਵਿੱਚ ਸਭ ਤੇ ਸ਼੍ਰੋਮਣੀ ਵਿਦਿਆ ਹੈ। ਹੋਰ ਵਿਦਿਆਵਾਂ ਆਪਣੇ ਬਿੱਤ ਅਨੁਸਾਰ ਸੁਖ ਦਿੰਦੀਆਂ। ਇਨਸਾਨ ਨੂੰ ਕੋਈ ਡਾਕਟਰ ਬਣ ਜੇ, ਸਫਾ ਹੋ ਗਿਆ ਔਰ ਸੁਭਾ ਬਣ ਗਿਆ ਤੈਨੂੰ ਰੋਜ਼ਾਨਾ ਭਜਨ ਕਰਨ ਕਰਾਉਣ ਦਾ, ਤੇ ਅਗਲਾ ਸਟੈਪ ਫਿਰ ਦੇਖੀ ਜਾਏਗੀ। ਸਵਯੋਂ ਕਰਕੇ ਸਾਰੇ ਭੇਦ ਜਿਤਨੇ ਹੁੰਦੇ ਹਨ ਸਤਪੁਰਸ਼ ਜਗਿਆਸੂ ਨੂੰ ਪਹਿਲੇ ਦਿਨ ਹੀ ਦੱਸ ਦਿਆ ਕਰਦੇ। ਜਿਵੇਂ ਹਰ ਇੱਕ ਵਿਦਿਆ ਦੇ ਭੇਦ ਹੌਲੀ 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 ਪ੍ਰਾਪਤ ਹੋਇਆ ਕਰਦੇ ਹਨ। ਰੂਹਾਨੀ ਵਿਦਿਆ ਜਿਹੜੀ ਹੈ, ਸਭ ਤੇ 14 ਵਿਦਿਆ ਵਿੱਚ ਸਭ ਤੇ ਸ਼੍ਰੋਮਣੀ ਵਿਦਿਆ ਹੈ। ਹੋਰ ਵਿਦਿਆਵਾਂ ਆਪਣੇ ਬਿੱਤ ਅਨੁਸਾਰ ਸੁਖ ਦਿੰਦੀਆਂ। ਇਨਸਾਨ ਨੂੰ ਕੋਈ ਡਾਕਟਰ ਬਣ ਜੇ, ਅੱਧੀ ਉਮਰ ਖਰਚ ਕਰਕੇ ਚੰਗਾ ਪੈਸਾ ਕਮਾਉਣ ਲੱਗ ਜਾਂਦਾ ਹੈ ਖਾਣ ਪੀਣ ਜੋਗਾ, ਕੋਈ ਇੰਜੀਨੀਅਰ ਬਣ ਜੇ ਜਾਂ ਬਰਿਸਟਰ ਕੁਛ ਬਣ ਜੇ ਇਉਂ, ਪਰ ਜਿਹਨੂੰ ਰੂਹਾਨੀ ਵਿਦਿਆ ਵੀ ਆ ਜਾਵੇ ਉਹ ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ। ਆਦਿ ਨਹੀਂ ਬਰੀ ਹੁੰਦਾ, ਬਹੁਤਿਆਂ ਨੂੰ ਦੁੱਖਾਂ ਤੋਂ ਨਰਕਾਂ ਤੋਂ ਕੱਢਣ ਸਮਰੱਥ ਹੋ ਜਾਂਦਾ ਹੈ। ਇਸ ਤਰੀਕੇ ਸਿਰ ਸਭ ਤੇ ਸ਼੍ਰੋਮਣੀ ਵਿਦਿਆ 14 ਵਿਦਿਆ ਵਿੱਚੋਂ ਬ੍ਰਹਮ ਗਿਆਨ ਦੀ ਵਿਦਿਆ ਹੈ, ਰੂਹਾਨੀ ਵਿਦਿਆ ਦੱਸੀ ਹੋਈ ਹੈ। ਸੋ ਇਹਦੇ ਭੇਦ ਪਹਿਲੇ ਕਿਵੇਂ ਪ੍ਰਾਪਤ ਹੋ ਜਾਣ, ਕਈ ਤਾਂ ਸਮਝਦੇ ਬਸ ਇੱਕ ਦਿਨ ਜਾਇਆ ਸਤਸੰਗ ਵੀ ਸਾਰੇ ਭੇਦ ਖੁੱਲ ਗਏ। ਇਹ ਕੈਸੇ ਹੋ ਸਕਦਾ? ਇੱਕ ਦਿਨ ਇੱਕ ਦੋ ਚਾਰ ਦੱਸਦੇ ਹਾਂ, ਇਸ ਮਾਰਗ ਤੇ ਜਦੋਂ ਚੱਲੇਗੀ ਤੇ ਅਗਲੇ ਭੇਦ ਜਿਹੜੇ ਹੋਰ ਭਜਨ ਸਿਮਰਨ ਕਰਨ ਦੀਆਂ ਜੁੱਤੀਆਂ ਉੱਤੀਆਂ ਬਹੁਤ ਹਨ, ਅੱਗੇ ਦੱਸਿਆ ਜਾਏਗਾ। ਇਸ ਵਾਸਤੇ ਉਹਨੇ ਅਜੇ ਤੋਤੇ ਦੇ ਬਹਾਨੇ ਉਸਦੇ ਭਲੇ ਦਾ ਉਪਰਾਲਾ ਕੀਤਾ। ਮਤ ਜਿਹੜੀ ਹੈ ਪਾਪਾਂ ਨਾਲ ਮਲਨ ਹੋ ਗਈ ਹੈ, ਜਿਹੜੀ ਬੁਰਾਈਆਂ ਨੂੰ ਕਹਿੰਦੀ ਹੈ ਅਸੂਲੀ ਥਲੀ ਐਵੇਂ, ਤਾਂ ਜਾ ਕੇ ਕੁਛ ਬਣਦਾ। ਇੱਕ ਲੱਖ ਤਾਂ ਨਹੀਂ, ਯਾਨੀ ਪਹਿਲੇ ਦਿਨ ਹੀ ਸਭ ਕੁਛ ਭੇਦ ਉਹਨੂੰ ਪ੍ਰਾਪਤ, ਨਾ ਇਤਨੀ ਬੁੱਧ ਜਲਦੀ ਡਿਵੈਲਪ ਹੋਇਆ ਕਰਦੀ ਹੈ ਕਿਸੇ ਦੀ। ਸਵਯੰ ਮਹਾਤਮਾ ਨੇ ਦੱਸਿਆ ਵੀ ਚਲੋ ਇਸ ਨੂੰ ਪਹਿਲੇ ਇਹ ਦੱਸਦੇ ਹਾਂ, ਇਸ ਮਾਰਗ ਤੇ ਜਦੋਂ ਚੱਲੇਗੀ ਤੇ ਅਗਲੇ ਭੇਦ ਜਿਹੜੇ ਹੋਰ ਭਜਨ ਸਿਮਰਨ ਕਰਨ ਦੀਆਂ ਜੁੱਤੀਆਂ ਉੱਤੀਆਂ ਬਹੁਤ ਹਨ, ਅੱਗੇ ਦੱਸਿਆ ਜਾਏਗਾ। ਇਸ ਵਾਸਤੇ ਉਹਨੇ ਅਜੇ ਤੋਤੇ ਦੇ ਬਹਾਨੇ ਉਸਦੇ ਭਲੇ ਦਾ ਉਪਰਾਲਾ ਕੀਤਾ। ਮਤ ਜਿਹੜੀ ਹੈ ਪਾਪਾਂ ਨਾਲ ਮਲਨ ਹੋ ਗਈ ਹੈ, ਜਿਹੜੀ ਬੁਰਾਈਆਂ ਨੂੰ ਖਿੱਚ ਖਾਂਦੀ ਹੈ। ਸੋ ਉਹ ਨਾਵੇਂ ਤੇਰਾ ਪਰਮੇਸ਼ਰ ਦੇ ਨਾਮ ਨੂੰ ਪ੍ਰੇਮ ਨਾਲ ਜਪਿਆ ਮਤ ਸਫਾ ਹੁੰਦੀ ਹੈ, ਉਹ ਤੁਰਦਾ ਨਾਵੇਂ ਤੇਰਾ। ਸੋ ਇਸ ਵਾਸਤੇ ਬੁੱਧ ਨੂੰ ਮਤ ਨੂੰ ਸਾਫ਼ ਕਰਨ ਵਾਲਾ ਸਾਬਣ ਜਿਹੜਾ ਹੈ, ਇਹ ਪਰਮੇਸ਼ਰ ਦਾ ਨਾਮ ਹੈ। ਗੁਰੂਆਂ ਨੂੰ ਮਹਾਂਪੁਰਖਾਂ ਨੇ ਤੋਤੇ ਦੇ ਬਹਾਨੇ ਬੁੱਧ ਸਾਫ਼ ਕਰਨ ਦਾ ਉਪਰਾਲਾ ਦੱਸਿਆ, ਕਿਉਂਕਿ ਤੋਤਾ ਰਾਮ ਰਾਮ ਪੜਿਆ ਹੋਇਆ ਸੀ। ਗੁਰਮਤਿ ਦੇਖ ਦਿਆਲ ਹੋਏ ਹੱਥੋਂ ਦਿੱਤੋ ਇਸ ਨੂੰ ਤੋਤਾ, ਫਿਰ ਇਕੱਲਾ ਹੀ ਤੋਤਾ ਨਹੀਂ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਬਣ ਸੋਤਾ, ਪਰਮੇਸ਼ਵਰ ਦੇ ਨਾਮ ਦਾ ਉਪਦੇਸ਼ ਕੀਤਾ। ਸਵੇਰੇ ਅੰਮ੍ਰਿਤ ਵੇਲੇ ਸਵਖਤੇ ਬ੍ਰਹਮ ਮਹੂਰਤ ਵਿੱਚ, ਅੰਮ੍ਰਿਤ ਵੇਲੇ ਦੀ ਸਿਫਤ ਸਾਰੇ ਮਤ ਮਤਾਂਤਰਾਂ ਵਾਲਿਆਂ ਨੇ ਕੀਤੀ। ਬ੍ਰਹਮ ਮਹੂਰਤ ਦੇ ਵਿੱਚ ਉੱਠ ਕੇ ਇਸ਼ਨਾਨ ਕਰਨ ਦਾ ਬਹੁਤ ਵੱਡਾ ਫਲ ਹੈ। ਗੁਰੂ ਨਾਨਕ ਜੀ ਤੋਂ ਲਹਿਣਾ ਜੀ ਨੇ, ਗੁਰੂ ਅੰਗਦ ਜੀ ਨੇ ਇੱਕ ਦਫ਼ਾ ਪੁੱਛਿਆ ਗਰੀਬ ਨਿਵਾਜ, ਆਪ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਭਜਨ ਕਰਨ ਦੀ ਤਾਕੀਦ ਕੀਤੀ, ਕਿਰਪਾ ਕਰਕੇ ਉਸਦਾ ਮਹਾਤਮ ਵੀ ਦੱਸੋ ਕਿੰਨਾ ਕੁ ਹੈ। ਗੁਰੂ ਜੀ ਨੇ ਦੱਸਿਆ ਪੁਰਖਾ ਪਹਿਰ ਸਵਾ ਪਹਿਰ ਰਾਤ ਰਹਿੰਦੇ ਉੱਠ ਕੇ ਜਿਹੜੇ ਇਸ਼ਨਾਨ ਕਰਦੇ ਹਨ, ਇਸ਼ਨਾਨ ਦੇ ਨਾਲ ਕਿਸੇ ਸ਼ਬਦ ਦਾ ਪਾਠ ਕਰਦੇ ਹਨ, ਉਹਨਾਂ ਨੂੰ ਇਤਨਾ ਫਲ ਹੈ ਜੈਸੇ ਸਵਾ ਨੂੰ ਸੋਨਾ ਪੁੰਨ ਕਰ ਦਿੱਤਾ ਜਾਵੇ। ਉਸ ਤੋਂ ਘੜੀ ਬਾਅਦ ਤਕਰੀਬਨ ਅੱਧਾ ਘੰਟਾ ਬਾਅਦ ਵਾਲਿਆਂ ਨੂੰ ਇੰਨਾ ਫਲ ਦੱਸਿਆ ਜਿਵੇਂ ਸਵਾ ਨੂੰ ਚਾਂਦੀ ਪੁੰਨ ਕਰ ਦਿੱਤੀ ਜਾਵੇ। ਉਸ ਤੋਂ ਘੜੀ ਬਾਅਦ ਵਾਲਿਆਂ ਨੂੰ ਇਉਂ ਦੱਸਿਆ ਜਿਵੇਂ ਸਵਾ ਮਨ ਦੁੱਧ ਪੁੰਨ ਕਰ ਦਿੱਤਾ ਜਾਵੇ। ਉਸ ਤੋਂ ਘੜੀ ਬਾਅਦ ਇਹਨੇ ਪਹਿਸਤਾਲੇ ਨਾਲ ਇਸ਼ਨਾਨ ਕਰਨ ਵਾਲਿਆਂ ਸਵਾ ਨੂੰ ਅਨਾਜ ਪੁੰਨ ਕੀਤੇ ਦਾ ਫਲ ਐਸਾ ਦੱਸਿਆ। ਉਧਰ ਵੀ ਐਸਾ ਹੀ ਦੱਸਿਆ ਹੈ ਜਿਹੜੇ ਬ੍ਰਹਮ ਮੁਹੂਰਤ ਦੇ ਵਿੱਚ ਇਸ਼ਨਾਨ ਕਰਦੇ ਹਨ, ਇਸ਼ਨਾਨ ਵੇਲੇ ਅਗਮਰਸ਼ਨ ਮੰਤਰ ਦਾ ਜਾਪ ਕਰਦੇ ਹਨ, ਐਸਾ ਮਹਾਤਮਾ ਜਿਸ ਹਜ਼ਾਰ ਗੁਰੂ ਪੁੰਨ ਕਰ ਦਿੱਤੀ ਜਾਵੇ। ਤੋ ਅਗਲੇ ਦਰਜੇ ਵਾਲਿਆਂ ਨੂੰ 100 ਗੁਰੂ ਪੁੰਨ ਕੀਤੇ ਦਾ ਫਲ, ਤੀਸਰੇ ਦਰਜੇ ਵਾਲਿਆਂ ਨੂੰ 10 ਗੁਰੂਆਂ ਪੁੰਨ ਕੀਤੇ ਦਾ ਫਲ, ਚੌਥੇ ਵਾਲਿਆਂ ਨੂੰ 1 ਗੁਰੂ, ਇਹਨੇ ਉੱਥੇ ਤਕਰੀਬਨ ਗੱਲ ਜਾਂਦੀ ਹੈ। ਯਾਨੀ ਇਤਨਾ ਇਸ਼ਨਾਨ ਮਾਤਰ ਦਾ ਸਾਨੂੰ ਅੱਗੇ ਜਾ ਕੇ ਹੁੰਦਾ ਹੈ, ਜਿਸ ਨੂੰ ਆਨੰਦ ਦਾ ਦਰਿਆ ਪ੍ਰਾਪਤ ਹੋ ਜਾਵੇ ਭਜਨ ਦੇ ਵਿੱਚ, ਮਨ ਦੀ ਇਕਾਗਰਤਾ ਹੋ ਜਾਏ ਕਿ ਉਸ ਤੋਂ ਬੂੰਦ ਨੂੰ ਪਸੰਦ ਕਰੂ ਕਿ ਨਾ ਕਰੂ ਆਪਣੇ ਆਪ ਹੀ ਦੱਸੋ ਹੁੰਦਾ ਹੈ। ਬ੍ਰਹਮਾਨੰਦ ਜੀਵਨ ਮੁਕਤ ਭਈ ਵਾਸ਼ਨਾ ਨਾ, ਉਹ ਹੈ ਆਨੰਦਾ ਸ਼ਿਖਰਦ ਜਿਹੜਾ ਅਨੇਕਾਂ ਦੁੱਖਾਂ ਦਾ ਘਿਰਿਆ ਹੈ। ਦੁਨੀਆਂ ਦੇ ਸੁੱਖ ਜਿਤਨੇ ਹਨ ਅਨੇਕਾਂ ਦੁੱਖਾਂ ਦੇ ਘਿਰੇ ਹੋਏ ਹਨ, ਜਿਸ ਨੂੰ ਭਜਨ ਦਾ ਸੁੱਖ ਪ੍ਰਾਪਤ ਹੋ ਜਾਵੇ ਉਹਨਾਂ ਨੂੰ ਕਦ ਪਸੰਦ ਕਰਨਾ ਹੈ। ਤਾਂ ਤੇ ਇਹ ਹੁਣ ਜਿਸ ਵਕਤ ਇਹ ਅਵਸਥਾ ਗਣਕਾ ਦੀ ਹੋਊਗੀ ਭਜਨ ਕਰਦੇ ਕਰਦੇ ਉਹਦੀ, ਜਿਸ ਨੂੰ ਆਨੰਦ ਦਾ ਦਰਿਆ ਪ੍ਰਾਪਤ ਹੋ ਜਾਵੇ ਭਜਨ ਦੇ ਵਿੱਚ, ਮਨ ਦੀ ਇਕਾਗਰਤਾ ਹੋ ਜਾਏ ਕਿ ਉਸ ਤੋਂ ਬੂੰਦ ਨੂੰ ਪਸੰਦ ਕਰੂ ਕਿ ਨਾ ਕਰੂ ਆਪਣੇ ਆਪ ਹੀ ਦੱਸੋ। ਜਿਸ ਨੂੰ ਛੋਟੇ ਸੁੱਖ ਤੋਂ ਵੱਡਾ ਸੁੱਖ ਪ੍ਰਾਪਤ ਹੋ ਜਾਵੇ ਉਹ ਛੋਟੇ ਸੁੱਖ ਨੂੰ ਪਸੰਦ ਕਰਦਾ। ਜਿਹੜਾ ਅਨੇਕਾਂ ਦੁੱਖਾਂ ਦਾ ਘਿਰਿਆ ਹੈ, ਦੁਨੀਆਂ ਦੇ ਸੁੱਖ ਜਿਤਨੇ ਹਨ ਅਨੇਕਾਂ ਦੁੱਖਾਂ ਦੇ ਘਿਰੇ ਹੋਏ ਹਨ, ਜਿਸ ਨੂੰ ਭਜਨ ਦਾ ਸੁੱਖ ਪ੍ਰਾਪਤ ਹੋ ਜਾਵੇ ਉਹਨਾਂ ਨੂੰ ਕਦ ਪਸੰਦ ਕਰਨਾ ਹੈ। ਤਾਂ ਕਿ ਬਰਸਾਤ ਦੀ ਰੁੱਤ ਹੁੰਦੀ ਹੈ 25 ਹਾੜ੍ਹ ਤੋਂ 25 ਭਾਦ ਤੱਕ, ਉਸ ਮੌਸਮ ਬਾਰਿਸ਼ਾਂ ਬਹੁਤੀਆਂ ਪੈਂਦੀਆਂ ਹਨ, ਮੱਛਰ ਪੁੱਛਰ ਬਹੁਤ ਆਉਂਦਾ, ਸਭ ਸਲੂਟੀਆਂ ਬਹੁਤੀਆਂ ਹੁੰਦੀਆਂ ਹਨ। ਇਹ ਮੌਸਮ ਆ ਗਿਆ ਰਾਤ ਨੂੰ ਸ਼ਾਮ ਦੇ ਵਕਤ ਸਹਿਜ ਸਮਾਨਾ ਪੀਤਰੇ ਛੋਡਿਆ ਨਾ ਜਾਏ, ਸੁਖ ਨੂੰ ਕੌਣ ਛੱਡਦਾ। ਖਾਣ ਵਾਸਤੇ ਪਿੰਜਰੇ ਦੀ ਵਾਰੀ ਖੋਲੀ ਤੇ ਉਹਨੂੰ ਇਹ ਕੁਛ ਖਵਾਇਆ ਪਿਲਾਇਆ, ਪਾਣੀ ਪੂਣੀ ਪਿਲਾਇਆ, ਕੁਦਰਤੀ ਪਿੰਜਰੇ ਦੀ ਵਾਰੀ ਲਾਉਣੀ ਭੁੱਲ ਜਾਂਦੀ। ਸੋ ਮੌਸਮ ਸੀ ਭਾਦੋਂ ਦਾ, ਭਾਦੋਂ ਦੇ ਮੌਸਮ ਵੱਟ ਬਹੁਤੇ ਪੈਂਦੇ, ਫਿਰ ਬਹੁਤੀਆਂ ਪੈਂਦੀਆਂ ਹਨ, ਮੱਛਰ ਪੁੱਛਰ ਬਹੁਤ ਆਉਂਦਾ, ਸਭ ਸਲੂਟੀਆਂ ਬਹੁਤੀਆਂ ਹੁੰਦੀਆਂ ਹਨ। ਇਹ ਮੌਸਮ ਆ ਗਿਆ ਰਾਤ ਨੂੰ ਸ਼ਾਮ ਦੇ ਵਕਤ, ਅੱਜ ਗਣਕਾਂ ਨੇ ਤੋਤੇ ਨੂੰ ਚੂਰੀ ਚਾੜੀ ਖਵਾਉਣ ਵਾਸਤੇ, ਬਦਾਮ ਬਦੂਨ ਖਵਾਉਣ ਵਾਸਤੇ ਪਿੰਜਰੇ ਦੀ ਵਾਰੀ ਖੋਲੀ ਤੇ ਉਹਨੂੰ ਇਹ ਕੁਛ ਖਵਾਇਆ, ਉਹਨਾਂ ਨੂੰ ਨਹੀਂ ਖਵਾਇਆ, ਕੁਦਰਤੀ ਪਿੰਜਰੇ ਦੀ ਵਾਰੀ ਲਾਉਣੀ ਭੁੱਲ ਜਾਂਦੀ। ਜਿਵੇਂ ਜਿਉਂ ਤਿਉਂ ਕਰਕੇ ਆਪਣਾ ਚਾਨਣਾ ਥੋੜਾ ਥੋੜਾ ਕਰਕੇ ਆਪਣੇ ਸਮੇਂ ਗੁਜ਼ਾਰਦੇ ਹੁੰਦੇ ਲੋਕ, ਸਹੀ ਜਦੋਂ ਅੰਮ੍ਰਿਤ ਵੇਲਾ ਹੈ ਜਿਹੜੇ ਜਾਗਣ ਵਾਲੇ ਨੇ ਉਹਨੂੰ ਵੇਲੇ ਸਿਰ ਜ਼ਰੂਰ ਜਾਗ ਆਉਂਦੇ, ਸੁਸਤੀ ਕਰਕੇ ਉੱਠੇ ਨਾ ਉੱਠੇ ਜਾਗ ਜ਼ਰੂਰ ਵੇਲੇ ਸਿਰ ਆ ਜਾਂਦੀ ਹੁੰਦੀ, ਕੁਦਰਤੀ ਗੱਲ ਹੈ। ਇਉਂ ਕਰਕੇ ਆਰਾਮ ਨਾਲ ਬੈਠਾ, ਪਿੰਜਰੇ ਦੀ ਸੋਹਣੀ ਹਵਾ ਆਉਂਦੀ ਹੈ, ਭਾਦੋਂ ਦੇ ਮਹੀਨੇ ਕੌਣ ਨਹੀਂ ਹਵਾ 'ਚ ਆਉਂਦਾ, ਇਉਂ ਕਰਕੇ ਬੈਠਾ ਉੱਥੇ। ਉਹਨਾਂ ਸਮਿਆਂ ਦੇ ਵਿੱਚ ਅੱਜ ਕੱਲ੍ਹ ਬਿਜਲੀ ਬਿਜਲੀ ਹੈ ਨਹੀਂ ਸੀ, ਜਿਵੇਂ ਜਿਉਂ ਤਿਉਂ ਕਰਕੇ ਆਪਣਾ ਚਾਨਣਾ ਥੋੜਾ ਥੋੜਾ ਕਰਕੇ ਆਪਣੇ ਸਮੇਂ ਗੁਜ਼ਾਰਦੇ ਹੁੰਦੇ ਲੋਕ, ਸਹੀ ਜਦੋਂ ਅੰਮ੍ਰਿਤ ਵੇਲਾ ਹੈ ਜਿਹੜੇ ਜਾਗਣ ਵਾਲੇ ਨੇ ਉਹਨੂੰ ਵੇਲੇ ਸਿਰ ਜ਼ਰੂਰ ਜਾਗ ਆਉਂਦੇ, ਸੁਸਤੀ ਕਰਕੇ ਉੱਠੇ ਨਾ ਉੱਠੇ ਜਾਗ ਜ਼ਰੂਰ ਵੇਲੇ ਸਿਰ ਆ ਜਾਂਦੀ ਹੁੰਦੀ, ਕੁਦਰਤੀ ਗੱਲ ਹੈ। ਸੋ ਉਹਨੂੰ ਜਾਗ ਆਈ ਗਣਕਾਂ ਨੂੰ ਇਸ਼ਨਾਨ ਵਗੈਰਾ ਕਰਕੇ ਆਪਣੇ ਆਸਣ 'ਤੇ ਜਿਹੜਾ ਪਾਸ ਹੀ ਬੀਛਿਆ ਸੀ ਪੂਰੀ ਪਿੰਜਰਾ ਟੰਗਿਆ ਹੋਇਆ ਸੀ ਉੱਥੇ ਜਾ ਬੈਠੀ, ਅੱਗੇ ਵੀ ਉਸੀ ਤਰ੍ਹਾਂ ਰੋਜ਼ ਜਾ ਕੇ ਤੋਤੇ ਨੂੰ ਆਰਾਮ ਨਾਲ ਪਾਉਣਾ ਸ਼ੁਰੂ ਕਰ ਦਿੰਦੀ, ਅੱਜ ਵੀ ਉਸੇ ਤਰ੍ਹਾਂ ਜਾ ਕੇ ਆਵਾਜ਼ ਦਿੱਤੀ, ਤੋਤਾ ਬੋਲ ਰਾਮ ਰਾਮ, ਅੱਗੇ ਪਹਿਲੀ ਆਵਾਜ਼ ਨਾਲ ਬੋਲ ਪੈਂਦਾ ਸੀ, ਅੱਜ ਪਹਿਲਾ ਚਾਂਸ ਹੈ, ਕਈ ਸਾਲਾਂ ਤੋਂ ਬਾਅਦ ਨਹੀਂ ਬੋਲਿਆ, ਫਿਰ ਆਵਾਜ਼ ਦਿੱਤੀ ਬੋਲ ਰਾਮ ਰਾਮ, ਬੋਲੇ ਕੀ ਵਿਚਾਰਾ, ਉਹ ਤਾਂ ਸੱਪ ਦੇ ਪੇਟ 'ਚ ਪਿਆ ਹੋਇਆ। ਸੋ ਇਸ ਤਰੀਕੇ ਫਿਰ ਸਾਹਮਣੇ ਬਾਰਿਸ਼ ਨੇ ਸੋਚਿਆ ਕਿ ਸੁੱਤਾ ਪਿਆ ਹੋਣਾ, ਅੰਧੇਰਾ ਸੀ, ਫਿਰ ਕਿਹਾ ਬੋਲ ਰਾਮ ਰਾਮ, ਬਾਰੀ ਖੁੱਲੀ ਸੀ, ਉਧਰੋਂ ਰਾਮ ਰਾਮ ਕਹਿ ਰਹੀ ਸੀ, ਉਹਦਾ ਹੱਥ ਬੀਮ ਹਿਲਾ ਰਿਹਾ ਪਿੰਜਰੇ ਨੂੰ, ਖੁੱਲੀ ਬਾਰੀ ਸੀ, ਸੱਪ ਦੇ ਸਿਰ ਵਿੱਚ ਜਾ ਕੇ ਵੜ ਗਿਆ। ਸੱਪ ਬੜਾ ਜ਼ਹਿਰੀਲਾ ਸੀ, ਸੱਪਾਂ ਦੀ ਵੀ ਕਿਸਮਾਂ ਹੁੰਦੀਆਂ ਸੀ, ਸੱਪ ਬੜਾ ਜ਼ਹਿਰੀਲਾ ਸੀ, ਉਧਰੋਂ ਦੇ ਮੂੰਹ ਦੇ ਵਿੱਚੋਂ ਰਾਮ ਰਾਮ ਨਿਕਲਿਆ ਸੀ ਬੋਲ ਰਾਮ ਰਾਮ, ਉਧਰੋਂ ਨੇ ਇਹੋ ਜਿਹਾ ਡੰਗ ਮਾਰਿਆ ਨਾਲ ਜਿਹਾ ਪੁਰਾਣ ਖਤਮ। ਅੰਤਕਾਲ ਜ਼ਰੂਰੀ ਹੈ, ਅੰਤਕਾਲ ਨਾਰਾਇਣ ਸਿਮਰੇ, ਅਸੀਂ ਚਿੰਤਾ ਮੈਂ ਜੋ ਮਰੇ, ਬਦਲ ਸਰਵਚਨ ਤੇ ਨਰਮੁਖਤਾ ਪਿਤਾਂਬਰ ਵਾਂਗ ਕੇ ਸਿੱਧੀ ਬੈਕੁੰਠ ਧਾਮ ਨੂੰ ਗਈ। ਕਈ ਕਹਿੰਦੇ ਨੇ ਲੋ ਜੀ ਜਿਹੜਾ ਸਪਦਸੀਆ ਮਰੇ ਪਾਣੀ ਡੁੱਬਿਆ ਮਰੇ ਉਹਦੀ ਗਤੀ ਨੀ, ਪਰ ਭਜਨ ਕਰਨ ਵਾਲੇ ਤੇ ਇਹ ਸ਼ਰਤਾਂ ਆਇਦ ਨਹੀਂ ਹੁੰਦੀਆਂ। ਹੋਰ ਕਈ ਪ੍ਰਸੰਗ ਹਨ ਤੇ ਸਪਦਸੀਆ ਮਰੀ ਸਾਰੇ ਗ੍ਰੰਥਾਂ ਵਿੱਚ ਕਥਨ ਕੀਤੇ ਸਿੱਧੀ ਬੈਕੁੰਠ ਨੂੰ ਗਈ ਹੈ। ਅਤੇ ਗਣਕਾ ਬੈਕੁੰਠਾਂ ਨੂੰ ਜਾਂਦੀ ਆ।
ਗੰਗਾ ਚੱਲੀਏ
ਧਨ ਹੈ ਧਨ ਗੁਰੂ ਨਾਨਕ ਸਾਹਿਬ ਧਨ
ਜੋ ਜੰਗ ਜੰਗ
ਸਕੀ।